तन मन धन सब सौंप गुर को, हुकम मने पाइए।
तन मन धन सब सौंप गुर को, हुकम मने
सब सौंप गुर को, हुकम मनिए पाइए।
तन मन धन सब सौंप गुर को, हुकम मनिए पाइए।
सारे
तन मन धन सब सौंप गुर को, हुकम मनिए पाइए।
आवो संत प्यारे ओ, अकथ की करे कहानी। करे कहानी अकथ के धन सब सौंप गुर को, हुकम मनिए पाइए।
तन मन धन सब सौंप गुर को, हुकम मनिए पाइए।
तन मन धन
सब सौंप गुर को, हुकम
सब सौंप गुर को, हुकम मनिए पाइए।
तन मन धन सब सौंप गुर को, हुकम मनिए पाइए।
तन मन धन
सब सौंप गुर को, हुकम
गावो सची बाणी। कहे नानक सुनो संतो, कथे ओ अकथ कहानी। कथे ओ अकथ कहानी, कथे ओ अकथ कहानी।
तन मन धन सब सौंप गुर को, हुकम मनिए पाइए।
तन मन धन
सब सौंप गुर को, हुकम मनिए पाइए।
हुकम मनिए पाइए,
हुकम मनिए पाइए।
हुकम मनिए पाइए। तन मन धन सब सौंप गुर को तन मन धन सब सौंप गुर को
तन मन धन सब सौंप गुर को तन मन धन सब सौंप गुर को
तन मन धन सब सौंप गुर को तन मन धन सब सौंप गुर को
तन मन धन सब सौंप गुर को तन मन धन सब सौंप गुर को
मोल खरीदी लाला गोला गुर की बचनी हाट बिकाना जित लाया तित लगा मोल खरीदी लाला गोला मेरा ना तन मन धन सब सौंप गुर को हुकम मनिए पाइए सब सौंप गुर को सब सौंप गुर को ए तन वेची बेकरी ए तन वेची बेकरी जे को ले बिकाए सब सौंप गुर को तन मन धन सब सौंप गुर को सब सौंप गुर को सब सौंप गुर को वाहे गुरु सब सौंप गुर को
वाहे गुरु
सब सौंप गुर को
वाहे गुरु
सब सौंप गुर को
वाहे गुरु
सब सौंप गुर को
वाहे गुरु
सब सौंप गुर को
वाहे गुरु
सब सौंप गुर को
वाहे गुरु
सब सौंप गुर को
वाहे गुरु
मन अर्पो तन रखो आगे मन की मत मोए सगल त्यागी जो प्रभु की हर कथा सुनावे अन दिन फिर तिस पिछे बैरागी तन मन धन सब सौंप गुर को हुकम मनिए पाइए तन मन धन
सब सौंप गुर को हुकम मनिए पाइए
हुकम मनिए हुकम मनिए पाइए हुकम मनिए पाइए तन मन धन सब सौंप गुर को हुकम मनिए पाइए तन मन धन
सब सौंप गुर को हुकम मनिए पाइए
तन मन धन सब सौंप गुर को सब सौंप गुर को सौंप गुर को गुरु नाल सच्चा इश्क सच्चा प्यार धन गुरु अमरदास सच्चे पातशाह जी की कह रहे ने गुरु नाल सच्चा इश्क सच्चा प्यार की ये तन मन धन सब सौंप गुर को हुकम मने है पाई है तन मन धन सब सौंप गुर को एक बेनती जे तन मन धन सौंपना गुरु नु की है ਸਤਿਗੁਰੂ ਇਹ ਨਹੀਂ ਕਹਿੰਦੇ ਗ੍ਰਸਤ ਦਾ ਤਿਆਗ ਕਰ, ਸਤਿਗੁਰੂ ਇਹ ਵੀ ਨਹੀਂ ਕਹਿੰਦੇ ਦੁਕਾਨ ਨਾ ਖੋਲ, ਸਤਿਗੁਰੂ ਇਹ ਵੀ ਨਹੀਂ ਕਹਿੰਦੇ ਕਾਰੋਬਾਰ ਨਾ ਕਰ। ਸਾਰਿਆਂ ਦੇ ਵਿੱਚ ਰਹਿੰਦੇ ਹੋਏ ਉਹ ਘੁੰਡੀ ਨੂੰ ਪਕੜਨਾ, ਤਨ ਮਨ ਧਨ ਸੌਂਪਣਾ ਕਿਹਨੂੰ ਕਹਿੰਦੇ ਨੇ? ਕਿ ਸਾਰੀਆਂ ਚੀਜ਼ਾਂ ਦੇ ਵਿੱਚ ਰਹਿੰਦੇ ਹਾਂ, ਤਨ ਮਨ ਧਨ ਸੌਂਪਣਾ ਕੀ ਹੈ? ਪਿਆਰੇ ਉਹ ਗੁਰੂ ਨਾਨਕ ਸਾਹਿਬ ਵੇਲੇ ਇੱਕ ਰੰਗਿਆ ਹੋਇਆ ਗੁਰਸਿੱਖ ਹੋਇਆ ਜੇ, ਜਿਹਦਾ ਨਾਮ ਇਤਿਹਾਸ 'ਚ ਭਾਈ ਮਨ ਸੁੱਖ ਲਿਖਿਆ, ਰੰਗਿਆ ਹੋਇਆ, ਰੰਗਿਆ ਜਾਂ ਇਉਂ ਕਹਿ ਲਾਂ ਜਿਹਦੇ ਅੰਦਰ ਗੁਰੂ ਬਾਬੇ ਨਾਨਕ ਦੇ ਪ੍ਰਤੀ ਇੰਨਾ ਪ੍ਰੇਮ ਸੀ, ਇੰਨਾ ਪ੍ਰੇਮ ਕਿ ਹੱਦ ਹੀ ਮੁੱਕੀ ਪਈ ਹੈ, ਇੰਨਾ ਕਰੰਟ ਸੀ ਅੰਦਰ। ਕਰੰਟ ਕਰੰਟ ਪਤਾ ਕੀ ਹੁੰਦਾ ਜੇ? ਆ ਕਈ ਵਾਰੀ ਸੰਗਤ 'ਚ ਬੈਠੇ ਹੋਵੋ ਨਾ, ਕੋਈ ਕਥਾ ਹੋਵੇ, ਵਿਚਾਰ ਹੋਵੇ, ਤੇ ਕਈ ਵਾਰੀ ਬੰਦਾ ਕਥਾ ਸੁਣ ਕੇ ਨਾ ਸੰਗਤ 'ਚ ਬੈਠੇ ਬੈਠਿਆਂ ਹੀ ਪ੍ਰਣ ਲੈ ਲੈਂਦਾ, ਅੱਜ ਤੋਂ ਬਾਅਦ ਇਹ ਕੰਮ ਮੈਂ ਨਹੀਂ ਕਰਨਾ, ਹੱਕ ਸਤਨਾਮ ਬਹਿੰਦਿਆਂ ਹੀ ਕਥਾ ਸੁਣਦਿਆਂ ਸੁਣਦਿਆਂ ਨਾ ਬੈਠੇ ਬੈਠੇ ਆਪਣੇ ਮਨ 'ਚ ਕਈ ਵਾਰੀ ਪ੍ਰਣ ਲੈਂਦਾ, ਅੱਜ ਤੋਂ ਬਾਅਦ ਇਹ ਕੰਮ ਮੈਂ ਨਹੀਂ ਕਰਨਾ। ਕਿਉਂ? ਕਿਉਂਕਿ ਇੱਥੇ ਨਾਮ ਬਾਣੀ ਦਾ ਕਰੰਟ ਚੱਲ ਰਿਹਾ ਹੈ, ਪ੍ਰਭਾਵ ਹੈ, ਪ੍ਰਭਾਵ। ਬੇਸ਼ੱਕ ਰਿਕਸ਼ੇ 'ਤੇ ਘਰ ਜਾਂਦੇ ਹਾਂ, ਗੱਡੀ 'ਚ ਘਰ ਜਾਂਦੇ ਹਾਂ, ਮੁੜ ਉਹੋ ਹੀ ਅਸਰ ਦੂਜਾ ਪਹਿਲੇ ਵਾਲਾ ਫਿਰ ਹੋਣਾ ਸ਼ੁਰੂ ਹੋ ਜਾਂਦਾ, ਪਰ ਸੰਗਤ 'ਚ ਬਹਿ ਕੇ ਇੱਕ ਵਾਰੀ ਗੁਣਾਵਾਂ ਤੋਂ ਆਪਣੇ ਤੌਬਾ ਕਰ ਲੈਂਦਾ, ਹੱਕ ਸਤਨਾਮ। ਕਾਰਨ ਕੀ? ਇੱਥੇ ਕਰੰਟ ਚੱਲ ਰਿਹਾ ਹੈ, ਕਰੰਟ ਸੰਗਤ ਦਾ ਪ੍ਰਭਾਵ ਹੈ। ਇੱਕ ਦਾਸ ਗਰੀਬ ਦੀ ਦੋਵੇਂ ਹੱਥ ਜੋੜ ਕੇ ਸੰਗਤ ਨੂੰ ਬੇਨਤੀ ਜੇ, ਪਿਆਰਿਓ ਅੱਜ ਗੁਰੂ ਬਾਬੇ ਨਾਨਕ ਦਾ ਅਵਤਾਰ ਗੁਰਪੁਰਬ, ਸਤਿਗੁਰ ਦੇ ਅੱਗੇ ਅਰਦਾਸ ਕਰਿਓ, ਸਤਿਗੁਰੂ ਇਹੋ ਜਿਹਾ ਸਾਨੂੰ ਕਰੰਟ ਲਾ, ਇਹੋ ਜਿਹਾ ਕਰੰਟ ਲੱਗੇ, ਕੇਵਲ ਅਸੀਂ ਜੁੜੀਏ ਨਾ, ਦੂਜਿਆਂ ਨੂੰ ਜੋੜਨ ਵਾਲੇ ਬਣ ਜਾਈਏ, ਹੱਕ ਸਤਨਾਮ। ਇਹੋ ਜਿਹਾ ਕਰੰਟ ਲਾ, ਕੇਵਲ ਅਸੀਂ ਹੀ ਨਾ ਜੁੜੀਏ, ਇਕਾਗਰਤਾ ਬਖਸ਼ਿਓ ਥੋੜ੍ਹੀ, ਕੇਵਲ ਅਸੀਂ ਇਹਨਾਂ ਜੁੜੀਏ, ਦੂਜਿਆਂ ਨੂੰ ਜੋੜਨ ਵਾਲੇ ਬਣ ਜਾਈਏ ਪਿਆਰਿਓ। ਕਿਉਂਕਿ ਕਿਤਾਬਾਂ ਪੜ੍ਹ ਕੇ ਕਥਾ ਕਹਾਣੀਆਂ ਕਰਨ ਵਾਲੇ ਬਹੁਤ ਨੇ, ਪਰ ਇਹ ਬਾਬਾ ਆਨੰਦ ਸਿੰਘ ਜੀ ਵਚਨ ਕਰਦੇ ਸੀ, ਜਦੋਂ ਕਿਤੇ ਰੰਗੀ ਰੂਹ, ਕਰੰਟ ਵਾਲੀ ਰੂਹ, ਨਾਮ ਜਪਣ ਬੰਦਗੀ ਕਰਨ ਵਾਲੀ ਰੂਹ ਕਥਾ ਕਰ ਰਹੀ ਹੋਵੇ, ਉਹਦੇ ਇਰਦ ਗਿਰਦ 20-20 ਫੁੱਟ ਤੱਕ ਦੀ ਦੂਰੀ ਤੱਕ ਜਿੰਨੇ ਵੀ ਬੈਠੇ ਆਉਂਦੇ ਨੇ, ਸਾਰਿਆਂ ਦੇ ਅੰਦਰ ਸਿਮਰਨ ਚੱਲ ਰਿਹਾ ਹੁੰਦਾ, ਵਿਕਾਰ ਜਨਮ ਨਹੀਂ ਲੈਂਦੇ, ਹੱਕ ਸਤਨਾਮ। ਕਰੰਟ ਦਾ ਪ੍ਰਭਾਵ ਜੇ ਅੱਜ ਨੇ ਬੈਠੇ ਅਰਦਾਸ ਕਰੋ, ਜਿਹੜਾ ਕਰੰਟ ਭਾਈ ਮਨ ਸੁੱਖ ਨੂੰ ਲੱਗਦਾ ਹੈ, ਰੰਗਿਆ ਪਿਆ, ਰੰਗਿਆ, ਸਤਿਗੁਰੂ ਕਿਰਪਾ ਕਰ ਉਸ ਰੰਗ ਦੇ ਵਿੱਚ ਸਾਨੂੰ ਵੀ ਕਿਤੇ ਰੰਗ ਲੈ, ਰੰਗ ਲੈ, ਰੰਗ ਲੈ। ਕਮਾਈ ਵੀ ਬਖਸ਼, ਦੂਜਿਆਂ ਨੂੰ ਜੋੜਨ ਦੀ ਦਾਤ ਵੀ ਬਖਸ਼, ਦੋਵੇਂ ਕੰਮ ਜ਼ਰੂਰੀ ਨੇ। ਜੇ ਕੇਵਲ ਦੂਜਿਆਂ ਨੂੰ ਜੋੜਨਾ ਹੋਵੇ, ਆਪਣੀ ਕਮਾਈ ਨਾ ਹੋਵੇ, ਤਾਂ ਸਤਿਗੁਰੂ ਨੇ ਮੋਹਰ ਲਾਈ ਹੈ ਬਾਣੀ ਦੇ ਵਿੱਚ, ਅਵਰੇ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ, ਹੱਕ ਸਤਨਾਮ।
ਵਾਹਿਗੁਰੂ।
ਆਪਣੀ ਕਮਾਈ ਵੀ ਬਖਸ਼ ਤੇ ਦੂਜਿਆਂ ਨੂੰ ਜੋੜਨ ਵਾਲੀ ਦਾਤ ਵੀ ਬਖਸ਼, ਬਖਸ਼। ਕਿਉਂਕਿ ਕੋਈ ਪਤਾ ਨਹੀਂ ਰਿਹਾ ਕਿਹੜੇ ਵੇਲੇ ਕਿਸ ਰੰਗੇ ਹੋਏ ਦੀ ਸੰਗਤ ਸਾਨੂੰ ਮਿਲ ਜਾਵੇ, ਤੇ ਉਹਦੇ ਮਿਲਣ ਕਰਕੇ ਅਸੀਂ ਟੁੱਟੇ ਵੀ ਜੁੜ ਜਾਈਏ। ਮੇਰਾ ਗਰੀਬ ਦਾ ਚੇਤਾ ਆਇਆ ਜੇ, ਇੱਕ ਤਾਂ ਇਕਾਗਰਤਾ ਬਖਸ਼ਿਓ, ਦੂਜਾ ਝੋਲੀਆਂ ਅੱਡੇ ਅੱਜ, ਸਤਿਗੁਰੂ ਕਰ ਕਿਰਪਾ ਇਹੋ ਜਿਹਾ ਸਾਨੂੰ ਵੀ ਮਲਾ, ਕੋਈ ਮਲਾ ਜਿਹਦੇ ਮਿਲਣ ਕਰਕੇ ਸਾਨੂੰ ਚਿੱਤ ਆਵੇ, ਸਤਨਾਮ। ਅੱਗੇ ਦਾਸ ਦੂਜੀ ਵਾਰੀ ਗੁਰਮੁਖ ਪਿਆਰੇ ਵੀਰ ਗੂੰਜਵੀਂ ਆਵਾਜ਼ 'ਚ ਬੋਲਿਓ, ਤੀਜੀ ਵਾਰੀ ਸਾਰੀਆਂ ਬੀਬੀਆਂ ਭੈਣਾਂ ਕਰਿਓ ਜੀ ਕਿਰਪਾ। ਸੇਈ ਪਿਆਰੇ ਮੇਲ, ਸੇਈ ਪਿਆਰੇ ਮੇਲ, ਸੇਈ
ਸਾਰੀਆਂ ਬੀਬੀਆਂ
ਜਿੰਨਾ ਮਿਲਿਆ
ਵਾਹਿਗੁਰੂ
ਜਿੰਨਾ ਮਿਲਿਆ
ਵਾਹਿਗੁਰੂ
ਜਿੰਨਾ ਮਿਲਿਆ
ਵਾਹਿਗੁਰੂ
ਜਿੰਨਾ ਮਿਲਿਆ
ਵਾਹਿਗੁਰੂ
ਤੇਰਾ ਨਾਮ ਚਿੱਤੇ
ਆਵੇ ਤੇਰਾ ਨਾਮ ਚਿੱਤੇ ਆਵੇ
ਤੇਰਾ
ਸਾਰੇ ਸਾਰੀਆਂ ਬੀਬੀਆਂ
ਤੇਰਾ
ਭਾਈਆਂ ਦੀ ਆਵਾਜ਼ ਢਿੱਲੀ ਹੈ ਥੋੜ੍ਹੀ ਸਾਰੀਆਂ ਬੀਬੀਆਂ
ਤੇਰਾ ਗੁਰਸਿੱਖਾਂ ਕੀ ਹਰ ਤੋੜਦੇ ਗੁਰਸਿੱਖਾਂ ਕੀ ਹਰ ਤੋੜਦੇ ਪਾਪੀ ਵੀ ਗਤ ਪਾਏ ਉਹ ਜਿੰਨਾ ਮਿਲਿਆ ਜਿੰਨਾ ਮਿਲਿਆ ਜਿੰਨਾ ਮਿਲਿਆ ਜਿੰਨਾ ਮਿਲਿਆ
ਤੇਰਾ ਨਾਮ ਜੀਤੇ ਆਵੇ ਤੇਰਾ ਨਾਮ ਜੀਤੇ ਆਵੇ
ਭਾਈ ਬੋਲੋ ਤੇਰਾ ਜਪੋ
ਸਹੀ ਪਿਆਰੇ ਮੇਲ
ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਮ ਚਿੱਤ ਆਵੇ ਨਾਮ 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 ਚਿੱਤ ਆਵੇ
ਵਾਹਿਗੁਰੂ 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 ਵਾਹਿਗੁਰੂ
ਜ਼ਿਆਦਾ ਆਵਾਜ਼ ਘੱਟ ਏ ਸੰਗਤ ਬੈਠੀ ਹੋ ਅਰਦਾਸ ਕਰਿਆ ਕਰੋ ਗਰੀਬ ਨਿਵਾਜ ਇਹੋ ਜਿਹਾ ਕੋਈ ਮਿਲਾ ਮਿਲਾ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ
ਨਾਮ ਚੇਤੇ ਆਵੇ
ਕਿਉਂਕਿ ਬੜੀ ਲੋੜ ਜੇ ਰੰਗੇ ਹੋਏ ਦੇ ਸੰਗ ਨੂੰ ਕਰਨ ਦੀ ਬਹੁਤ ਬਹੁਤ ਅੰਮ੍ਰਿਤਸਰ ਦਾ ਇਹ ਗੁਰਮੁਖ ਪਿਆਰਾ ਜਿਹੜਾ ਨਾ ਬਾਹਰਲਾ ਕੋਈ ਕੰਮ ਕਰਦਾ ਸੀ ਦੂਜੇ ਮੁਲਕ 'ਚ ਜਾਣਾ ਕਾਰੋਬਾਰ ਕੁਛ ਐਸਾ ਸੀ ਅਤੇ ਉਹਦਾ ਦਾਸ ਨਾਲ ਮੇਲ ਹੋਇਆ ਅਤੇ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਭਾਈ ਸਾਹਿਬ ਬੜੀ ਅੰਦਰ ਰੀਝ ਸੀ ਰੀਝ ਕਿ ਮੇਰੇ ਬੱਚੇ ਵੀ ਗੁਰੂ ਘਰ ਵਾਲੇ ਪਾਸੇ ਲੱਗਣ ਧਿਆਨ ਦੇਣਾ ਕਿਉਂਕਿ ਜਿਹੜਾ ਗੁਰਸਿੱਖ ਮਾਂ ਬਾਪ ਹੈ ਉਹਦੇ ਅੰਦਰ ਰੀਝ ਹੁੰਦੀ ਹੈ ਮੇਰਾ ਬੱਚਾ ਵੀ ਇੱਧਰ ਟੁਰੇ ਕਹਿੰਦਾ ਪਰ ਬੜੇ ਯਤਨ ਕੀਤੇ, ਬੜੀ ਕੋਸ਼ਿਸ਼ ਕੀਤੀ, ਬੱਚੇ ਇੱਧਰ ਨਾ ਮੁੜ ਸਕੇ। ਕਹਿੰਦਾ ਇੱਕ ਵਾਰੀ ਮੈਂ 26 ਦਿਨਾਂ ਦੇ ਟੂਰ 'ਤੇ ਅਮਰੀਕਾ ਗਿਆ, ਧਿਆਨ ਦੇਣਾ, 26 ਦਿਨਾਂ ਦੇ ਟੂਰ 'ਤੇ। ਕਹਿੰਦਾ ਉਸ ਵਾਰੀ ਕੁਦਰਤੀ ਮੇਰੀ ਘਰਵਾਲੀ ਵੀ ਜਿੱਦ ਕਰਕੇ ਮੇਰੇ ਨਾਲ ਗਈ। ਕਹਿੰਦੇ ਬੱਚਿਆਂ ਦੀ ਪੜ੍ਹਾਈ ਦੇ ਕਰਕੇ ਬੱਚਿਆਂ ਨੂੰ ਅੰਮ੍ਰਿਤਸਰ ਹੀ ਛੱਡਤਾ ਅਤੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੀ ਡਿਊਟੀ ਲਾਤੀ ਕਿ ਰੋਜ਼ਾਨਾ ਇਹਨਾਂ ਨੂੰ ਸਮੇਂ ਸਿਰ ਸਕੂਲ ਹੋਰ ਸਾਰੀ ਦੇਖਭਾਲੇ 26-27 ਦਿਨ ਤੁਸੀਂ ਕਰਨੇ ਆ। ਕਹਿੰਦਾ ਜਦੋਂ ਆਪਾਂ ਗਏ 27-28 ਦਿਨਾਂ ਬਾਅਦ ਵਾਪਸ ਮੁੜੇ ਅਤੇ ਬੱਚਿਆਂ ਦਾ ਨਕਸ਼ਾ ਹੀ ਪਲਟਿਆ ਪਿਆ, ਨਕਸ਼ਾ ਹੀ। ਕਹਿੰਦਾ ਜਦੋਂ ਮੈਂ ਰਾਤ ਨੂੰ ਸੁੱਤਾਂ ਆਪਣੇ ਘਰ ਵਾਪਸ ਆ ਕੇ ਰਿਸ਼ਤੇਦਾਰਾਂ ਨੂੰ 1-2 ਘੰਟੇ ਮਿਲ ਕੇ ਉਹਨਾਂ ਨੂੰ ਤੋਰ ਦਿੱਤਾ। ਕਹਿੰਦਾ ਜਦੋਂ ਮੈਂ ਰਾਤੀਂ ਆਪਣੇ ਘਰ ਸੌਣ ਲੱਗਾ ਅਤੇ ਉਸ ਵੇਲੇ ਮੇਰੇ ਬੱਚੇ ਮੈਨੂੰ ਕੀ ਕਹਿੰਦੇ, ਪਾਪਾ ਸਾਨੂੰ ਸਵੇਰੇ 4:30 ਵਜੇ ਠਾ ਦੇਣਾ, ਹੱਕ ਸਤਨਾਮ, 4:30 ਵਜੇ ਸਵੇਰੇ ਠਾ ਦੇਣਾ, ਅਸੀਂ ਬਾਬਾ ਦੀਪ ਸਿੰਘ ਜੀ ਦੇ ਅਸਥਾਨ 'ਤੇ ਰੋਜ਼ਾਨਾ ਜਾਂਦੇ ਹਾਂ ਅਤੇ ਕਿਤੇ ਸਾਡਾ ਨਾਗਾ ਨਾ ਪੈ ਜੇ, ਹੱਕ ਸਤਨਾਮ। ਅਤੇ ਕਹਿੰਦਾ ਉਸ ਵੇਲੇ ਮੈਂ ਬੱਚਿਆਂ ਕੋਲੋਂ ਪੁੱਛਿਆ, ਬਈ ਮੈਂ ਤਾਂ ਤੁਹਾਨੂੰ ਜ਼ੋਰ ਲਾ ਲਾ ਕੇ ਥੱਕ ਗਿਆ ਕਿ ਅੰਮ੍ਰਿਤ ਵੇਲੇ ਉੱਠਿਆ ਕਰੋ, ਅਤੇ ਇਹ ਕਿਰਪਾ ਤੁਹਾਡੇ 'ਤੇ ਕਿਵੇਂ ਹੋ ਗਈ? ਅਤੇ ਉਸ ਵੇਲੇ ਬੱਚੇ ਕਹਿੰਦੇ, ਜਿਨ੍ਹਾਂ ਦੀ ਡਿਊਟੀ ਤੁਸੀਂ ਘਰ ਲਾ ਕੇ ਗਏ ਸੀ ਉਹ ਰੋਜ਼ਾਨਾ ਆਪ 2 ਵਜੇ ਇਸ਼ਨਾਨ ਕਰ ਲੈਂਦੇ ਸੀ, ਹੱਕ ਸਤਨਾਮ। ਕਹਿੰਦੇ ਜਦੋਂ 2 ਵਜੇ ਉੱਠ ਕੇ ਉਹ ਇਸ਼ਨਾਨ ਕਰਦੇ ਸੀ, 4:15 ਸਾਨੂੰ ਵੀ ਜਗਾ ਦਿੰਦੇ ਸੀ ਕਿ ਬੱਚੇ ਉਹ ਅੰਮ੍ਰਿਤ ਵੇਲਾ ਹੋ ਗਿਆ, ਇਹ ਵੇਲਾ ਸੌਣ ਦਾ ਨਹੀਂ। ਕਹਿੰਦੇ 4:15 ਉਹਨਾਂ ਨੇ ਸਾਨੂੰ ਜਗਾ ਦੇਣਾ, 4:45 ਨਾਲ ਹੀ ਬਿਲਕੁਲ ਘਰ ਸੀ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੇ। ਕਹਿੰਦੇ 4:45 ਸਾਨੂੰ ਸ਼ਹੀਦਾਂ 'ਤੇ ਲੈ ਕੇ ਪਹੁੰਚ ਜਾਣਾ ਅਤੇ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਆਉਂਦੀ ਹੈ ਅਤੇ ਉਦੋਂ ਫੁੱਲਾਂ ਦੀ ਵਰਖਾ ਕਰਨ ਦੇ ਵਿੱਚ ਪਹਿਲੇ ਦਿਨ ਉਹਨਾਂ ਨੇ ਸਾਡੇ ਕੋਲੋਂ ਸੇਵਾ ਕਰਵਾਈ। ਅਤੇ ਪਾਪਾ ਸੇਵਾ ਕਰਕੇ ਇੰਨਾ ਆਨੰਦ ਆਇਆ ਸਾਨੂੰ, ਇੰਨਾ ਆਨੰਦ ਆਇਆ ਹੁਣ ਚੇਤੀ ਨਹੀਂ ਕਰਦਾ ਇੱਕ ਵੀ ਨਾਗਾ ਹੋ ਜੇ, ਹੱਕ ਸਤਨਾਮ। ਕਹਿੰਦੇ ਉਸ ਦਿਨ ਮੈਂ ਗੁਰੂ ਨਾਨਕ ਦਾ ਸ਼ੁਕਰਾਨਾ ਕੀਤਾ, ਸਾਹਿਬ ਜੀ ਇਹ ਤਾਂ ਦਾਤ ਮੈਂ ਮੰਗਦਾ ਸੀ ਰੋਜ਼ ਮੇਰੇ ਬੱਚੇ ਵੀ ਇੱਧਰ ਲੱਗਣ, ਬੜੀਆਂ ਕੋਸ਼ਿਸ਼ਾਂ ਕੀਤੀਆਂ ਨਹੀਂ ਗੱਲ ਬਣੀ, ਜੇ ਤੂੰ ਚਾਹਵੇਂ ਇੱਦਾਂ ਵੀ ਬਿੱਧ ਬਣਾ ਸਕਦਾ, ਬਾਹਰ ਵੀ ਗਿਆ ਮੈਂ ਭਾਵੇਂ, ਜੇ ਕੋਈ ਰੰਗਿਆ ਘਰ ਰੁਕ ਗਿਆ ਤਾਂ ਰੰਗੇ ਨੇ ਰੰਗ ਹੀ ਦਿੱਤਾ, ਹੱਕ ਸਤਨਾਮ। ਕਿਉਂਕਿ ਜਿਹਦੇ ਕੋਲ ਜਿਹੜਾ ਸੌਦਾ ਉਹਨੇ ਉਹੀ ਵੇਚਣਾ, ਪਿਆਰੇ ਹੋ ਰੰਗੇ ਨੇ ਰੰਗਣਾ, ਜਿਹੜਾ ਜਗ ਰਿਹਾ ਦੀਵਾ ਉਹੀ ਬੁਝੇ ਦੀਵਿਆਂ ਨੂੰ ਜਗਾ ਸਕਦਾ, ਜਿਹੜਾ ਆਪ ਬੁਝੇ ਉਹ ਦੂਜਿਆਂ ਨੂੰ ਜਗਾਏਗਾ ਕਿ ਅੱਖ ਸਤਨਾਮ। ਪਿਆਰੇ ਹੋ ਜਿਹੜਾ ਜੁੜਿਆ ਜੁੜੇਗਾ ਵੀ ਉਹੀ। ਅਰਦਾਸ 'ਚ ਰੋਜ਼ਾਨਾ ਪੜ੍ਹਦੇ ਹੋ, ਸ਼੍ਰੋਮਣੀ ਕਮੇਟੀ ਵੱਲੋਂ ਵੀ ਹੋਰ ਜਿੰਨੀਆਂ ਵੀ ਸੰਪਰਦਾਵਾਂ ਨੇ ਸਭ ਵੱਲੋਂ ਅਰਦਾਸ ਦੇ ਅਖੀਰ 'ਤੇ ਬਚਨ ਸ਼ਾਮਿਲ ਕਰ ਦਿੱਤੇ ਗਏ ਨੇ। ਹੇ ਗਰੀਬ ਨਿਵਾਜ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ, ਨਾਮ ਚਿਤਾਵੇ, ਮੰਗਿਓ ਸਾਰੇ, ਕੋਈ ਵੀ ਰਸਨਾ ਖਾਲੀ ਨਾ ਰਹੇ ਜੀ। ਸਹੀ ਪਿਆਰੇ ਮੇਲ, ਸਹੀ ਪਿਆਰੇ ਮੇਲ, ਸਾਰੀਆਂ ਬੀਬੀਆਂ ਮੇਲ 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 ਸਹੀ ਪਿਆਰੇ ਮੇਲ।
चित आवे। अरदास करो सत्संगियो जिन्हें बैठे हो जिन्हें भी सानू भी एहो जे रंगे दा किते मेल हो जे मेल जिड़ा सानू भी गुरु चरणा नाल जोड़ देवे जोड़ देवे। तो खैर उत्थे ही आयो गुरु नानक सच्चे पातशाह जी दे वेले ए रंगिया होया गुरसिख होया जे भाई मन सुख जेड़ा किरत भी करदा है किरत भी ए नहीं कि किरत छड़ दित्ती है नहीं एक किरती सिख है पर किरत करदिया करदिया माया दे विच लिबड़िया नहीं। हाखो सतनाम
वाहिगुरु जी
आया च लिबड़िया नहीं केवल विचर रहा है क्योंकि आम जिहड़ा बंदा वह लिबड़ जाता है लिबड़ना पता किनू कहिंदे जे आ मान लो घर च कोई विआह शादी आई ना रात का कोई विआह तो जिहड़ा आम मनमुख बंदा है वह ज्यों 9-10 बजे के डेरे लाउंदा उस विआह शादी ते जाके 2-2, 3-3 बजे तक उत्थे ही ते हुण जिहड़ा गुरसिख है विआह शादी ते वह भी जाता है ये नहीं कि कोई रिश्तेदारी छड़ दित्ती पर जदों जांदा 9-9:30 जांदा जो थोड़ा बहुत छकना है छक छका के जो सगन सुगन देना है सगन दे के 10-10 माफ़ी मांग के भावें इहो जिहा झूठा बहाना ही ला के कि मेरे घर किसे जरूरी भी आना है तो मेरा जाना जरूरी है मैनू आगे आ दे बेशक निका जिहा झूठ बोल के ही अपने घर आ जांदा तो अंदर की है जल्दी आराम च आवां तां जो मेरा अमृत वेला ना टुटे। हक सतनाम
वाहिगुरु
बेशक निका जिहा झूठ ही बोलिया रिश्तेदारां दे नाल पर प्यारे गल कहदे आ इहो जिहियां थावां ते निका जिहा झूठ बोलिया भी सच तों वड्डा हुंदा जे क्यों तेरे झूठ बोलण दे पिछे गुरु दे नाल जुड़न दा मनोरथ है कोई दूजा नहीं। उदां चोरी बड़ी माड़ी है बहुत माड़ी है चोरी एक निके पैसे की चोरी भी ना करो पर प्यारे ओ किते किते चोरी चंगी भी होंदी है। हक सतनाम
वाहिगुरु
हुण चोरी बहुत माड़ी है पर जे किसे दे गुणा की कोई चोरी करे वह नहीं माड़ी किसे दे गुणा की कोई चोरी करे वह नहीं माड़ी वह रज के करे हुण झूठ बोलना बहुत ही भैड़ा पर प्यारे ओ महापुरश क्या करदे सी ओ जिस जगह ते तेरे सच बोलन दे नाल किसे दूजे नू सजा मिल रही होवे ओ तेरे सच बोलन दे नाल किसे दा वसदा घर भी उजड़ रहा होवे बेशक उत्थे निका जिहा झूठ बोल दे मैनू ने इस गल दा पता जे आउण वाला विपता दा समा तेरे सच बोलन दे नाल नहीं टलदा झूठ बोलन नाल टल रहा ते उस जगह ते झूठ भी सच तों वड्डा है। आखो सतनाम
वाहिगुरु जी
नहीं तो वह साखी थोड़े तो सामने ही है वह बैठा सी ना कोई रिखी जप तप कर रहा तो जप तप करद्या की ध्यान पिया एक ना मझ अगे अगे जा रही तो पिछे कसाई है वेख लिया इन्हें मझ जा रही है फलाने पासे मुड़े पिछे नाल ही कसाई आ गया तो पुछदा रिखी कोलों बई इधर कोई मझ इदा कोई जानवर जाते हैं तो नहीं वेख्या तो वह रिखी ना मूँह ना बोलिया सजे हथ का इशारा करता इधर गई है। हक सतनाम जो सजे हथ का इशारा किया पता लग गया कि इधर गई वह पिछे गया उन्हों मार दिता मझ नू प्यारे तो कुछ समय बाद ही उस रिखी की जड़ी बांह सी ना कटी गई कोई यहोजा कारण बनया राजे ने फल लिया तो बांह कट्टण की यह सजा देती सजी बांह कट्टण की नाम जपण वाला सी निरंकार अगे पुकार की खे निरंकार मैनू किस गल की सजा है मैं तो अज तक अपनी जिंदगी कदी झूठ नहीं बोलिया होर कोई माड़ा काम नहीं किया तो सजा क्यों तो उस वेले काशवाणी हुई और रिखी तेरे झूठ बोलन करके तेनू सजा नहीं मिली जेड़ा अज तेरे सच बोलन करके किसी जीव की हत्या हो गई है ये सजा ओदे करके मिली है। हक सतनाम कहिंदा सच बोलन की सजा फिर काशवाणी हुई हाँ भाई और किते किते सच बोलन की भी सजा मिल जाती है क्योंकि तेरे सच ने एक निर्दोष की जान गवाती है मुँह ते तू कुछ ना बोलिया
ਪਰ ਇਸ਼ਾਰਾ ਕਰਤਾ ਇੱਧਰ ਗਈ ਹੈ, ਜਿਸ ਬਾਹ ਨਾਲ ਕੀਤਾ ਹੀ ਉਹ ਹੀ ਕੱਟੀ ਜਾ ਰਹੀ ਸੱਚ ਬੋਲਣ ਕਰਕੇ। ਸਤਸੰਗੀਓ ਇਹ ਗੱਲ ਸਮਝਿਓ, ਇਹਦਾ ਮਤਲਬ ਇਹ ਨਹੀਂ ਕਿ ਸੱਚ 'ਤੇ ਪਹਿਰਾ ਨਹੀਂ ਦੇਣਾ ਗੁਰਸਿੱਖ ਨੇ, ਸੱਚਾਈ ਪੱਲੇ ਰੱਖਣੀ ਨਹੀਂ, ਰੱਖਣੀ ਹੈ, ਪਰ ਉੱਥੇ ਚੈੱਕ ਜ਼ਰੂਰ ਕਰ ਲਿਆ ਕਰੋ ਜਿੱਥੇ ਤੁਹਾਡੇ ਸੱਚ ਬੋਲਣ ਦੇ ਨਾਲ ਕੋਈ ਨੁਕਸਾਨ, ਕਿਸੇ ਨੂੰ ਸਜ਼ਾ ਜਾਂ ਕਿਸੇ ਦਾ ਵਸਦਾ ਘਰ ਵੀ ਉੱਜੜ ਰਿਹਾ ਹੋਵੇ, ਅਤੇ ਉੱਥੇ ਨਿੱਕਾ ਜਿਹਾ ਝੂਠ ਬੋਲਣਾ ਵੀ ਸੱਚ ਤੋਂ ਵੱਡਾ ਹੁੰਦਾ ਹੈ। ਗੱਜ ਕੇ ਆਖੋ ਸਤਨਾਮ
ਵਾਹਿਗੁਰੂ
ਕਹਿ ਰਹੇ ਹੋ, ਉਹ ਜੁਗਤੀ ਹੈ। ਹੁਣ ਜਿਹੜਾ ਆਮ ਮਨਮੁੱਖ ਬੰਦਾ ਉਹ ਫਿਰ ਜਿਉਂ 9:30 ਦਾ ਜਾਂਦਾ, 2-3 ਵਜੇ ਤੱਕ ਵਿਆਹ ਸ਼ਾਦੀਆਂ 'ਤੇ ਲਿਬੜ ਜਾਂਦਾ, ਜਾਂਦਾ ਗੁਰਸਿੱਖ ਵੀ ਹੈ ਪਰ 9:30 ਤੱਕ ਆਗਿਆ ਲੈ ਕੇ, ਜੀ ਮੈਨੂੰ ਜ਼ਰੂਰੀ ਕੰਮ ਹੈ, ਆਗਿਆ ਬਖਸ਼ਿਓ। ਨਿੱਕਾ ਜਿਹਾ ਭਾਵੇਂ ਝੂਠ ਬੋਲ ਕੇ ਆਉਂਦਾ ਪਰ ਮਨੋਰਥ ਝੂਠ ਦੇ ਪਿੱਛੇ ਕੀ ਹੈ, ਮੇਰਾ ਅੰਮ੍ਰਿਤ ਵੇਲਾ ਨਾ ਟੁੱਟੇ ਹੱਕ ਸਤਨਾਮ
ਵਾਹਿਗੁਰੂ।
ਅਤੇ ਫਿਰ ਉਹ ਝੂਠ ਵੀ ਸੱਚ ਤੋਂ ਵੱਡਾ, ਕਿਉਂਕਿ ਤੂੰ ਗੁਰੂ ਦੇ ਨਾਲ ਜੁੜਨ ਲਈ ਬੋਲਦਾ, ਝੂਠ ਵੀ ਸੱਚ ਤੋਂ ਵੱਡਾ। ਪਿਆਰੇ ਜਾਂਦਾ ਮਨਮੁੱਖ ਵੀ ਹੈ, ਜਾਂਦਾ ਗੁਰਸਿੱਖ ਵੀ ਹੈ, ਮਨਮੁੱਖ ਜਾ ਕੇ ਲਿਬੜ ਜਾਂਦਾ, ਗੁਰਸਿੱਖ ਕੇਵਲ ਵਿਚਰ ਕੇ ਜੋ ਸਗਣ ਦੇਣਾ ਲੈਣਾ ਉਹ ਕੰਮ ਕਰਕੇ ਵਾਪਸ ਆ ਜਾਂਦਾ। ਇਹੋ ਜਿਹਾ ਕੰਮ ਕਰਿਓ, ਇਹੋ ਜਿਹਾ ਜੀਵਨ ਬਣਾਇਓ, ਦੇਖਿਓ ਅੰਮ੍ਰਿਤ ਵੇਲਾ ਨਾ ਟੁੱਟ ਜਾਵੇ ਹੱਕ ਸਤਨਾਮ।
ਵਾਹਿਗੁਰੂ ਜੀ।
ਤੂੰ ਖੈਰ ਉੱਥੇ ਹੀ ਆਇਓ, ਇਹ ਭਾਈ ਮਨਸੁੱਖ ਗ੍ਰਿਸਤੀ ਹੈ, ਕਿਰਤੀ ਹੈ, ਕਿਰਤ ਕਰਦਾ, ਅਤੇ ਕਿਰਤ ਕਰਦਿਆਂ ਕਰਦਿਆਂ ਮਾਇਆ ਦੇ ਵਿੱਚ ਲਿਬੜਿਆ ਨਹੀਂ, ਕੇਵਲ ਵਿਚਰਦਾ। ਅਤੇ ਇਸੇ ਭਾਈ ਮਨਸੁੱਖ ਦੀ ਸੰਗਤ ਹੋਈ ਹੈ ਰਾਜੇ ਸ਼ਿਵਨਾਵ ਨੂੰ, ਹੁਣ ਧਿਆਨ ਦੇਣਾ, ਰਾਜੇ ਸ਼ਿਵਨਾਵ ਨੂੰ। ਅਤੇ ਪਿਆਰਿਓ ਜਦੋਂ ਭਾਈ ਮਨਸੁੱਖ ਦੀ ਸੰਗਤ ਹੋਈ ਰਾਜੇ ਸ਼ਿਵਨਾਵ ਨੂੰ, ਅਤੇ ਰਾਜੇ ਸ਼ਿਵਨਾਵ ਦੇ ਅੰਦਰ ਵੀ ਕਰੰਟ ਆ ਗਿਆ, ਸਤਨਾਮ ਜੁੜ ਗਿਆ, ਜੁੜ ਗਿਆ। ਰੋਜ਼ਾਨਾ ਭਾਈ ਮਨਸੁੱਖ ਗੁਰੂ ਨਾਨਕ ਦੀਆਂ ਵਡਿਆਈਆਂ ਦੱਸਦਾ ਕਿ ਮੇਰਾ ਗੁਰੂ ਨਾਨਕ ਇੱਦਾਂ ਦਾ, ਮੇਰੇ ਗੁਰੂ ਨਾਨਕ ਨੇ ਫਲਾਣੇ ਦਾ ਬੇੜਾ ਬੰਨੇ ਲਾਇਆ, ਮੇਰੇ ਗੁਰੂ ਨਾਨਕ ਨੇ ਫਲਾਣੇ ਦਾ ਉਧਾਰ ਕੀਤਾ। ਰੋਜ਼ਾਨਾ ਗੁਰੂ ਨਾਨਕ ਦੀਆਂ ਕੱਥਾ ਕਹਾਣੀਆਂ ਸੁਣਾਉਂਦਾ, ਅਤੇ ਜਿਉਂ ਜਿਉਂ ਰਾਜਾ ਸ਼ਿਵਨਾਵ ਕੱਥਾ ਕਹਾਣੀਆਂ ਸੁਣਦਾ, ਗੁਰੂ ਨਾਨਕ ਦੀਆਂ ਵਡਿਆਈਆਂ ਸੁਣਦਾ, ਤਿਉਂ ਤਿਉਂ ਅੰਦਰ ਹੋਰ ਨਾਮ ਬਾਣੀ ਦਾ ਰੰਗ ਵੱਧਦਾ ਜਾ ਰਿਹਾ, ਵੱਧਦਾ ਜਾ ਰਿਹਾ, ਵੱਧਦਾ ਜਾ ਰਿਹਾ। ਅਤੇ ਇੱਕ ਦਿਨ ਰਾਜਾ ਸ਼ਿਵਨਾਵ ਭਾਈ ਮਨਸੁੱਖ ਨੂੰ ਪੁੱਛਦਾ, ਮਨਸੁੱਖ, ਉਹ ਮਨਸੁੱਖ, ਉਹ ਜਿਸ ਗੁਰੂ ਨਾਨਕ ਦੀਆਂ ਰੋਜ਼ਾਨਾ ਮੈਨੂੰ ਕਥਾ ਕਹਾਣੀਆਂ ਸੁਣਾਉਂਦਾ, ਉਸ ਗੁਰੂ ਨਾਨਕ ਦੇ ਦਰਸ਼ਨ ਕਿੱਥੇ ਹੋਣਗੇ, ਹੱਕ ਸਤਨਾਮ।
ਅਤੇ
ਭਾਈ ਮਨਸੁੱਖ ਨੇ ਇੱਕ ਕਰੰਟ ਹੋਰ ਲਾਤਾ, ਹੋਰ ਕੀ ਕਹਿੰਦਾ ਭਾਈ ਮਨਸੁੱਖ, ਉਹ ਰਾਜਾ ਮੇਰੇ ਗੁਰੂ ਨਾਨਕ ਨੂੰ ਕਿਧਰੇ ਲੱਭਣ ਜਾਣ ਦੀ ਲੋੜ ਨਹੀਂ, ਉਹ ਜਿੱਥੇ ਕੋਈ ਪਿਆਰ ਦੇ ਨਾਲ ਗੁਰੂ ਨਾਨਕ ਨੂੰ ਯਾਦ ਕਰਦਾ ਮੇਰਾ ਬਾਬਾ ਨਾਨਕ ਉੱਥੇ ਹੀ ਪਹੁੰਚ ਜਾਂਦਾ, ਆਖੋ ਸਤਨਾਮ। ਇਹੋ ਜਿਹੀ ਦਿਲ 'ਤੇ ਗੱਲ ਅਸਰ ਕੀਤੀ ਕਿ ਗੁਰੂ ਨਾਨਕ ਉੱਥੇ ਪਹੁੰਚ ਜਾਂਦਾ, ਉੱਥੇ ਇਹੋ ਜਿਹੀ ਦਿਲ 'ਤੇ ਗੱਲ ਅਸਰ ਕੀਤੀ, ਇਹੋ ਜਿਹੀ ਬਸ ਉਸ ਦਿਨ ਤੋਂ ਇਹੋ ਹੀ ਜਪਦਾ ਕਿ ਆਵੋ ਸੱਜਣਾ, ਆਵੋ ਸੱਜਣਾ,
ਆਵੋ ਸੱਜਣਾ,
ਆਵੋ ਸੱਜਣਾ, ਆਵੋ ਸੱਜਣਾ,
ਆਵੋ ਸੱਜਣਾ,
ਆਵੋ ਸੱਜਣਾ, ਆਵੋ ਸੱਜਣਾ,
ਆਵੋ ਸੱਜਣਾ,
ਆਵੋ ਸੱਜਣਾ, ਆਵੋ ਸੱਜਣਾ, ਸੱਜਣ ਕੌਣ ਹੈ, ਕਿਹਨੂੰ ਕਹਿ ਰਹੇ ਹੋ, ਸਾਰੇ ਬੋਲਿਓ ਪਿਆਰ ਦੇ ਨਾਲ, ਆਵੋ ਸੱਜਣਾ, ਆਵੋ ਸੱਜਣਾ,
ਆਵੋ ਸੱਜਣਾ, ਆਵੋ
ਸੱਜਣਾ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ,
ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ,
ਸਾਰੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ,
ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ,
ਆਵੋ ਸੱਜਣਾ, ਸੱਜਣਾ,
ਆਵੋ ਸੱਜਣਾ, ਆਵੋ ਸੱਜਣਾ,
ਆਵੋ ਸੱਜਣਾ, ਆਵੋ ਸੱਜਣਾ,
ਆਵੋ ਸੱਜਣਾ, ਆਵੋ ਸੱਜਣਾ,
ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾਚਾ, ਆਵੋ ਸੱਜਣਾ, ਆਵੋ ਸੱਜਣਾ,
ਸੱਜਣਾ ਆਵੋ ਸੱਜਣਾ
ਆਵੋ ਸੱਜਣਾ ਆਵੋ ਸੱਜਣਾ
ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾਣੇ ਮਨ ਨਾ ਰਹੇ ਕੈਸੇ ਮਿਲੋ ਪਿਆਰੇ ਆਵੋ ਸੱਜਣਾ ਆਵੋ ਸੱਜਣਾ ਦਰਸ਼ਨ ਤੇਰਾ ਰਾਮ 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 ਪਿਆਰਿਓ ਜਿੰਨੀ ਸੰਗਤ ਬੈਠੀ ਹੋ ਜਦੋਂ ਗੁਰੂ ਨਾਨਕ ਦੀਆਂ ਕਥਾ ਕਹਾਣੀਆਂ ਸੁਣੀਆਂ ਰਾਜੇ ਸ਼ਿਵਨਾਵ ਨੇ ਅਤੇ ਹੁਣ ਅੰਦਰ ਕਰੰਟ ਲੱਗ ਗਿਆ ਕਰੰਟ ਤੇ ਪੁੱਛਦਾ ਹੈ ਮਨ ਸੁੱਖ ਨੂੰ ਭਾਈ ਮਨ ਸੁੱਖ ਓਏ ਜਿਸ ਗੁਰੂ ਨਾਨਕ ਦੀਆਂ ਰੋਜ਼ ਕਥਾ ਕਹਾਣੀਆਂ ਸੁਣਾਉਣਾ ਉਹ ਮਿਲੇਗਾ ਕਿੱਥੇ ਅਤੇ ਭਾਈ ਮਨ ਸੁੱਖ ਨੇ ਇੱਕ ਕਰੰਟ ਹੋਰ ਲਾਤਾ ਕਹਿੰਦਾ ਉਹ ਮੇਰੇ ਗੁਰੂ ਨਾਨਕ ਨੂੰ ਕਿਧਰੇ ਲੱਭਣ ਦੀ ਲੋੜ ਹੀ ਨਹੀਂ ਜਿੱਥੇ ਕਿੱਥੇ ਕੋਈ ਯਾਦ ਕਰੇ ਮੇਰਾ ਸਤਿਗੁਰੂ ਉੱਥੇ ਹੀ ਪਹੁੰਚਦਾ ਆਖੋ ਸਤਨਾਮ ਬਸ ਫਿਰ ਉਸ ਦਿਨ ਤਾਂ ਧੰਨ ਗੁਰੂ ਨਾਨਕ 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 ਇਹੋ ਹੀ ਜਪਦਾ ਇਹੋ ਹੀ ਇਹੋ ਹੀ ਇਹੋ ਹੀ ਇਹੋ ਹੀ ਇਹੋ ਹੀ ਇਹੋ ਹੀ ਜਪੋ ਧੰਨ ਗੁਰੂ ਨਾਨਕ 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 ਧੰਨ ਗੁਰੂ ਨਾਨਕ
ਤੇ ਹੁਣ ਜਦੋਂ ਗੁਰੂ ਨਾਨਕ ਦਾ ਉਪਾਸ਼ਕ ਬਣ ਗਿਆ ਨਾ ਜੀ ਰਾਜਾ ਸ਼ਿਵਨਾਵ ਅਤੇ ਜਦੋਂ ਸਾਰੇ ਨਗਰ ਦੇ ਵਿੱਚ ਇਹ ਖਬਰ ਫੈਲੀ ਕਿ ਰਾਜਾ ਸ਼ਿਵਨਾਵ ਕਿਸੇ ਗੁਰੂ ਨਾਨਕ ਦਾ ਉਪਾਸ਼ਕ ਹੈ ਪਰ ਗੁਰੂ ਨਾਨਕ ਦੇ ਦਰਸ਼ਨ ਨਹੀਂ ਕੀਤੇ ਅਤੇ ਹੁਣ ਕਈ ਨਕਲੀ ਗੁਰੂ ਨਾਨਕ ਬਣ ਕੇ ਆਉਣੇ ਸ਼ੁਰੂ ਹੋ ਗਏ ਆਖੋ ਸਤਨਾਮ ਕਿ ਰਾਜੇ ਕੋਲ ਵਾਹਵਾ ਧਨ ਦੌਲਤ ਚਲੋ ਲੈਂਦੇ ਹਾਂ ਨਕਲੀ ਬਣ ਕੇ ਆਉਣੇ ਸ਼ੁਰੂ ਹੋ ਗਏ ਮਾਫ਼ੀ ਦੇਣਾ ਅੱਜ ਵੀ ਨਕਲੀਆਂ ਦਾ ਬੜਾ ਹੀ ਔਰ ਜੇ ਆਖੋ ਸਤਨਾਮ ਬੜਾ ਹੀ ਔਰ ਹੈ ਨਕਲੀਆਂ ਦਾ ਬਹੁਤ ਆਪਣੇ ਨਾਲ ਜੋੜਨ ਵਾਲੇ ਜ਼ਿਆਦਾ ਨੇ ਗੁਰੂ ਨਾਲ ਜੋੜਨ ਵਾਲੇ ਘੱਟ ਨੇ ਆਖੋ ਸਤਨਾਮ ਨਕਲੀਆਂ ਦਾ ਜ਼ਿਆਦਾ ਹੀ ਔਰ ਹੈ ਹੁਣ ਜਦੋਂ ਨਕਲੀ ਬਣ ਕੇ ਆਉਣੇ ਸ਼ੁਰੂ ਹੋ ਗਏ ਅਤੇ ਉਸ ਵੇਲੇ ਨਾ ਰਾਜੇ ਸ਼ਿਵਨਾਵ ਨੇ ਇੱਕ ਪਰਖ ਰੱਖ ਲਈ ਪਰਖ ਧਿਆਨ ਦੇਣਾ ਪਰਖ ਉਹ ਕੀ ਪਰਖ ਜਦੋਂ ਕੋਈ ਨਕਲੀ ਗੁਰੂ ਨਾਨਕ ਬਣ ਕੇ ਆਉਂਦਾ ਅਤੇ ਰਾਜੇ ਸ਼ਿਵਨਾਵ ਨੇ ਪਰਖ ਰੱਖ ਲਈ ਉਸ ਵੇਲੇ ਸੁੰਦਰ ਇਸਤਰੀਆਂ ਨੂੰ ਛੱਡ ਦਿੰਦਾ ਆਖੋ ਸਤਨਾਮ ਮਾਇਆ ਦੇ ਢੇਰ ਲਾ ਦਿੰਦਾ ਅੱਗੇ ਅਤੇ ਪਰਖ ਕੀ ਰੱਖੀ ਉਹ ਜਿਹੜਾ ਨਕਲੀ ਗੁਰੂ ਨਾਨਕ ਹੋਏਗਾ ਇਹ ਦੋਵੇਂ ਜਾਲਾਂ 'ਚ ਫਸੇਗਾ ਹੀ ਫਸੇਗਾ ਆਖੋ ਸਤਨਾਮ ਹੁਣ ਜਿਨ੍ਹਾਂ ਨੇ ਆਉਣਾ ਮਾਇਆ ਲੈਣੀ ਆਸ਼ੀਰਵਾਦ ਦੇ ਕੇ ਚਲੇ ਜਾਣਾ ਪਰ ਅੰਦਰ ਤਸੱਲੀ ਨਾ ਹੋਣੀ ਨਾ ਹੋਣੀ ਅੰਦਰ ਦੀ ਤਸੱਲੀ ਬੜੀ ਵੱਡੀ ਗੱਲ ਹੈ ਤਸੱਲੀ ਨਾ ਹੋਣੀ ਮਨ ਨਾ ਮੰਨਣਾ ਪਰਖ ਕਰ ਲਈ ਕਿਉਂਕਿ ਇੱਕ ਬੇਨਤੀ ਜੇ ਜਦ ਤੱਕ ਗੁਰੂ ਅੱਗੇ ਮਨ ਨਹੀਂ ਵੇਚਿਆ ਪਰਖ ਕਰ ਸਕਦੇ ਹੋ ਮਨ ਜਦ ਤੱਕ ਨਹੀਂ ਵੇਚਿਆ ਧਿਆਨ ਦੇਣਾ ਇਹ ਬਾਬਾ ਜੀ ਬਚਨ ਕਰਦੇ ਸੀ ਬਾਜ਼ਾਰ 'ਚੋਂ 50 ਪੈਸੇ ਦਾ ਰੁਪਈਏ 1.5 ਰੁਪਏ ਦਾ ਘੜਾ ਵੀ ਲੈਣਾ ਹੋਵੇ ਨਾ ਕਿਵੇਂ ਉਹਨੂੰ ਚੈੱਕ ਕਰਦੇ ਹੋ ਕਿਤੇ ਕੁਝ ਲੀਕ ਤੇ ਨਹੀਂ ਕਰਦਾ ਆਖੋ ਸਤਨਾਮ ਇੱਕ ਰੁਪਈਏ 1.5 ਰੁਪਏ ਦੀ ਚੀਜ਼ ਲੈਣੀ ਹੋਵੇ ਉਹਨੂੰ ਵੀ ਲੈਣ ਤੋਂ ਪਹਿਲੇ ਚੈੱਕ ਕਰਦੇ ਹੋ ਪਰਖ ਕਰਦੇ ਹੋ ਬਾਬਾ ਜੀ ਕਿਹਾ ਕਰਦੇ ਸੀ ਜਿਸ ਗੁਰੂ ਅੱਗੇ ਮਨ ਵੇਚਣਾ ਹੀ ਮਨ ਵੇਚਣ ਤੋਂ ਪਹਿਲੇ ਪਰਖ ਕਰ ਸਕਦਾ ਇੱਕ ਵਾਰੀ ਨਹੀਂ ਭਾਵੇਂ 100 ਵਾਰੀ ਚੈੱਕ ਕਰ ਲੈ ਆਖੋ ਸਤਨਾਮ ਹੁਣ ਪਰਖ ਤੇ ਭਾਈ ਨੰਦ ਲਾਲ ਨੇ ਵੀ ਕੀਤੀ ਸੀ ਨਾ ਗੁਰੂ ਗੋਬਿੰਦ ਸਿੰਘ ਜੀ ਦੀ ਜਦੋਂ ਆਇਆ ਔਰੰਗਜ਼ੇਬ ਦੇ ਡਰ ਤੋਂ ਭਾਈ ਨੰਦ ਲਾਲ ਅਤੇ ਅਨੰਦਪੁਰ ਸਾਹਿਬ ਤੋਂ ਨਾ ਥੋੜ੍ਹੀ ਉਰੇ ਹੀ ਬਹਿ ਗਏ 5-6 ਕਿਲੋਮੀਟਰ ਦੀ ਦੂਰੀ 'ਤੇ ਨਾ ਉਰੇ ਹੀ ਬਹਿ ਗਏ ਤੇ ਮਨ 'ਚ ਕੀ ਪਰਖ ਰੱਖ ਲਈ ਜੇ ਕਲਗੀਆਂ ਵਾਲਾ ਸੱਚਾ ਹੋਏਗਾ ਤੇ ਮੈਨੂੰ ਸਤਿਗੁਰੂ ਆਪ ਇੱਥੋਂ ਆਵਾਜ਼ ਦੇ ਕੇ ਬੁਲਾਉਣਗੇ, ਆਖੋ ਸਤਨਾਮ। ਤੇ ਤਿੰਨ ਚਾਰ ਦਿਨ ਬੈਠੇ ਰਹੇ ਨੇ ਭਾਈ ਨੰਦ ਲਾਲ ਜੀ, ਕਦੀ ਅੰਦਰ ਭਰੋਸਾ ਵੱਜਦਾ ਨਹੀਂ ਸਤਿਗੁਰੂ ਸੱਚੇ ਨੇ ਬੁਲਾਉਣਗੇ, ਕਦੀ ਕਦੀ ਤਰੇੜ ਵੀ ਆਉਂਦੀ ਹੈ, ਇੰਨੇ ਦਿਨ ਹੋ ਗਏ ਬੈਠੇ ਹਾਂ ਕੀ ਪਤਾ ਬੁਲਾਉਣਾ ਵੀ ਹੈ ਕਿ ਨਹੀਂ। ਅਤੇ ਤੀਸਰੇ ਕਿ ਚੌਥੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਭੇਜਿਆ ਸੀ, ਸਿੱਖਾ ਜਾ ਫਲਾਣੇ ਫਲਾਣੇ ਦਰਖਤ ਹੇਠਾਂ ਇੱਦਾਂ ਦਾ ਬੰਦਾ ਬੈਠਾ ਹੀ, ਉਹਨੂੰ ਮੋਢਿਆਂ ਫੜ ਕੇ ਕਈ ਉਹਦਾ ਨਾਂ ਨੰਦ ਲਾਲ ਹੀ, ਉਹਨੂੰ ਕਈ ਅਸੀਂ ਯਾਦ ਕਰ ਰਹੇ ਹਾਂ, ਆਖ ਸਤਨਾਮ। ਜਦੋਂ ਗੁਰਸਿੱਖ ਗਿਆ ਪਹੁੰਚਿਆ ਮੋਢਿਆਂ ਫੜ ਕੇ ਲਾਇਆ, ਨੰਦ ਲਾਲ ਤੇਰਾ ਨਾਂ ਹੈ? ਅਤੇ ਉਸ ਵੇਲੇ ਭਾਈ ਨੰਦ ਲਾਲ ਜੀ ਬੜੇ ਹੈਰਾਨ ਹੋ ਗਏ, ਇੱਥੇ ਤਾਂ ਮੈਨੂੰ ਕੋਈ ਜਾਣਦਾ ਨਹੀਂ, ਇਹਨਾਂ ਨੂੰ ਕਿਵੇਂ ਮੇਰਾ ਨਾਂ ਪਤਾ ਹੈ? ਅਤੇ ਉਸ ਵੇਲੇ ਸਿੱਖ ਕਹਿੰਦਾ, ਜੇ ਨੰਦ ਲਾਲ ਤੇਰਾ ਨਾਂ ਹੈ ਤਾਂ ਕਲਗੀਆਂ ਵਾਲੇ ਤੈਨੂੰ ਯਾਦ ਕੀਤਾ ਹੀ, ਆਖੋ ਸਤਨਾਮ।
ਵਾਹਿਗੁਰੂ।
ਫਿਰ ਉਸ ਦਿਨ ਤੋਂ ਪਿਆਰਿਓ ਇਹੋ ਜਿਹਾ ਮਨ ਵੇਚਿਆ ਕਲਗੀ ਧਰ ਪਿਤਾ ਦੇ ਅੱਗੇ, ਇਹੋ ਜਿਹਾ ਮਨ ਪਹਿਲੇ ਪਰਖ ਕੀਤੀ ਮਨ ਦੇਣ ਤੋਂ, ਪਰ ਜਦੋਂ ਮਨ ਵੇਚ ਦਿੱਤਾ ਉਸ ਤੋਂ ਬਾਅਦ ਪਰਖ ਨਹੀਂ, ਉਸ ਤੋਂ ਬਾਅਦ ਤਾਂ ਉਹ ਪੜ੍ਹਾਈ ਕੀਤੀ। ਗੁਰੂ ਸਾਹਿਬ ਕਹਿੰਦੇ ਕੀ ਨੇ ਉਹ ਕਰਦਾ, ਗੁਰੂ ਕਰ ਕੀ ਰਿਹਾ ਉਹ ਨਹੀਂ ਵੇਖਦਾ, ਕਿਉਂਕਿ ਗੁਰੂ ਦੇ ਕੀਤੇ 'ਚ ਹਰ ਇੱਕ 'ਚ ਕੋਈ ਨਾ ਕੋਈ ਚੋਜ ਹੁੰਦਾ, ਚੋਜ। ਆਮ ਜਿਹੜਾ ਛੋਟੀ ਅਵਸਥਾ ਵਾਲਾ ਬੰਦਾ ਨਾ, ਗੁਰੂ ਦੀ ਕਰਨੀ ਨੂੰ ਵੇਖਦਾ, ਗੁਰੂ ਸਾਹਿਬ ਨੇ ਫਲਾਣਾ ਕੰਮ ਕੀਤਾ, ਮਹਾਰਾਜ ਨੇ ਵੀ ਤਾਂ ਬੱਕਰੇ ਝਟਕਾਏ, ਅਸੀਂ ਕਿਉਂ ਨਾ ਮਾਸ ਖਾਈਏ, ਹੱਕ ਸਤਨਾਮ। ਨਹੀਂ ਪਿਆਰੇ, ਉਹ ਲਾਏ ਪੰਜਾਂ ਪਿਆਰਿਆਂ ਦੇ ਸਿਰ ਹੀ ਸੀ। ਇੱਕ ਪਾਸੇ ਪੜ੍ਹਦੇ ਹੋ ਰੋਜ਼ ਸਤਿਗੁਰ ਮੇਰਾ ਸਰਪ੍ਰਤ ਪਾਲੇ ਸਤਿਗੁਰ ਮੇਰਾ ਮਾਰਜੀ ਵਾਲੇ, ਕੀ ਉਹ ਪੰਜਾਂ ਪਿਆਰਿਆਂ ਦੇ ਸਿਰ ਲਾ ਕੇ ਮੁੜ ਜੀਵਨ ਦਾ ਨਹੀਂ ਕਰ ਸਕਦਾ? ਕਰ ਸਕਦਾ, ਸਮਰੱਥ ਹੈ। ਕਈ ਗੁਰੂ ਦੀ ਕਰਨੀ ਵੱਲ ਵੇਖਦੇ ਨੇ, ਪਿਆਰ ਕੀ ਗੁਰੂ ਦੀ ਕਰਨੀ ਵੱਲ ਨਾ ਵੇਖ, ਗੁਰੂ ਕਹਿ ਕੀ ਰਿਹਾ ਉਹ ਕਰ, ਕਿਉਂਕਿ ਗੁਰੂ ਦੀ ਹਰ ਕਦਮ ਦੇ ਵਿੱਚ ਕੋਈ ਨਾ ਕੋਈ ਚੋਜ ਛੁਪਿਆ, ਚੋਜ। ਹੁਣ ਭਾਈ ਨੰਦ ਲਾਲ ਨੇ ਵੀ ਮਨ ਵੇਚਣ ਤੋਂ ਪਹਿਲੇ ਪਰਖ ਕੀਤੀ ਹੈ ਪਿਆਰੇ, ਕੀਤੀ ਹੈ। ਤਾਂ ਫਿਰ ਇਹੋ ਜਿਹਾ ਮਨ ਵੇਚਿਆ, ਇਹੋ ਜਿਹਾ ਜੇ ਕਲਗੀ ਧਰ ਪਿਤਾ ਨੇ ਹੁਕਮ ਲਾਤਾ, ਨੰਦ ਲਾਲ ਲੰਗਰ ਦੀ ਡਿਊਟੀ ਤੇਰੀ ਸੱਤ ਬਚਨ, ਉਹ ਜੇ ਕਹਿਤਾ ਨੰਦ ਲਾਲ ਲੰਗਰ ਦੇ ਵਿੱਚ ਝੂਠੇ ਬਰਤਨ ਵੀ ਮਾਣ ਅਤੇ ਸੱਤ ਬਚਨ, ਇੰਨਾ ਪਿਆਰ ਫਿਰ ਕੀਤਾ, ਇੰਨਾ ਪਿਆਰ ਇੱਕ ਦਿਨ ਦਾ ਜ਼ਿਕਰ ਮਿਲਦਾ। ਭਾਈ ਨੰਦ ਲਾਲ ਜੀ ਨਾ ਬਜ਼ੁਰਗ ਅਵਸਥਾ ਸੀ, ਜਦੋਂ ਕਲਗੀ ਧਰ ਪਿਤਾ ਜੀ ਦੇ ਚਰਨਾਂ 'ਚ ਆਏ ਸੀ, ਅਤੇ ਭਾਈ ਨੰਦ ਲਾਲ ਜੀ ਨਾ ਜਦੋਂ ਦੀਵਾਨ ਸ਼ੁਰੂ ਹੁੰਦਾ ਸੀ ਨਾ ਅੰਮ੍ਰਿਤ ਵੇਲੇ 2-3 ਵਜੇ ਦੀਵਾਨ ਦੀ ਆਰੰਭਤਾ ਦੇ ਵੇਲੇ ਜਦੋਂ ਕੋਈ ਆਉਂਦਾ ਹੀ ਨਹੀਂ ਸੀ, ਘੱਟ ਸਭ ਤੋਂ ਪਹਿਲੇ ਅੱਗੇ ਜਾ ਕੇ ਬਹਿ ਜਾਂਦੇ ਸੀ। ਅਤੇ ਇੱਕ ਦਿਨ ਕਲਗੀ ਧਰ ਪਿਤਾ ਨੇ ਨਾ ਚੈੱਕ ਕਰਨ ਦੇ ਲਈ ਕਿ ਵੇਖੀਏ ਤਾਂ ਸਹੀ ਇਹਦਾ ਅੰਦਰ ਮਨ ਕਿੱਥੇ ਖਲੋਤਾ, ਅਤੇ ਕਲਗੀਆਂ ਵਾਲੇ ਨੇ ਚੈੱਕ ਕਰਨ ਲਈ ਪੁੱਛਿਆ, ਨੰਦ ਲਾਲ ਇੰਨੀ ਸਵੇਰੇ ਸਵੇਰੇ ਆ ਜਾਂਦਾ, ਸਰੀਰ ਤੇਰਾ ਬਜ਼ੁਰਗ ਹੈ, ਥੋੜ੍ਹੀ ਲੇਟ ਆ ਜਾਇਆ ਕਰ, ਹੱਕ ਸਤਨਾਮ, ਥੋੜ੍ਹੀ ਲੇਟ ਆ ਜਾਇਆ ਕਰ। ਅਤੇ ਸੰਗਤ ਕਰ ਕਰਕੇ ਹੁਣ ਨਿਮਰਤਾ ਅੰਦਰ ਵੱਸ ਚੁੱਕੀ ਸੀ, ਕਹਿੰਦੇ ਨੇ ਮਹਾਰਾਜ ਥੋੜ੍ਹੀ ਲੇਟ ਆ ਜਾਇਆ ਕਰ ਨੰਦ ਲਾਲ। ਅਤੇ ਉਸ ਵੇਲੇ ਭਾਈ ਨੰਦ ਲਾਲ ਜੀ ਦੇ ਹੱਥ ਜੁੜ ਗਏ, ਨੇਤਰਾਂ 'ਚੋਂ ਜਲ ਵੈ ਤੁਰਿਆ, ਅਤੇ ਭਾਈ ਨੰਦ ਲਾਲ ਕਹਿੰਦੇ, ਸਤਿਗੁਰੂ ਉਹ ਮੈਂ ਅਜੇ ਉਹ ਬੱਚਾ ਜਿਹੜਾ ਰਿੜਨ ਦੀ ਜਾਚ ਸਿੱਖ ਰਿਹਾ, ਕਿਰਪਾ ਕਰਕੇ ਮੈਨੂੰ ਰਿੜਨ ਤੋਂ ਨਾ ਰੋਕੋ, ਹੱਕ ਸਤਨਾਮ, ਅਜੇ ਤਾਂ ਮੇਰੀ ਸ਼ੁਰੂਆਤ ਹੈ, ਇਸ ਗੱਲ ਤੋਂ ਮੈਨੂੰ ਨਾ ਰੋਕੋ। ਮਹਾਰਾਜ ਬੜੇ ਪ੍ਰਸੰਨ ਹੋਏ ਸੀ, ਭਾਵ ਮੇਰੇ ਕਹਿਣ ਦਾ ਫਿਰ ਬੜਾ ਪਿਆਰ ਕੀਤਾ। ਇੱਕ ਦਿਨ ਭਾਈ ਨੰਦ ਲਾਲ ਜੀ ਨਾ ਬਾਹਰ ਗਲੀ ਦੇ ਵਿੱਚ ਖਲੋ ਗਏ, ਅਤੇ ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗ ਪਏ, ਦਿਲ ਲੈ ਲਓ ਦਿਲ, ਦਿਲ ਲੈ ਲਓ ਦਿਲ। ਕਲਗੀ ਧਰ ਨੇ ਬਾਰੀ ਖੋਲ੍ਹ ਕੇ ਵੇਖਿਆ ਕਿਹੜਾ ਆ ਗਿਆ ਦਿਲ ਵੇਚਣ ਵਾਲਾ, ਜਦੋਂ ਵੇਖਿਆ ਨੰਦ ਲਾਲ, ਪੁੱਛਦੇ ਨੇ ਨੰਦ ਲਾਲ ਕੀ ਪਿਆ ਵੇਚਣਾ, ਕਹਿੰਦਾ ਮਹਾਰਾਜ ਦਿਲ ਲੈ ਲਓ। ਸਤਿਗੁਰੂ ਕਹਿੰਦੇ ਦਿਲ ਵੇਚਣ ਆ ਗਏ, ਦੱਸ ਇਹਦੀ ਭੇਟਾ ਕੀ ਰੱਖੀ, ਇਹਦੇ ਬਦਲੇ ਕੀ ਲਏਗਾ? ਅਤੇ ਕਹਿੰਦਾ ਸਤਿਗੁਰੂ ਇਹਦੇ ਬਦਲੇ ਨਾ ਰੋਜ਼ਾਨਾ ਮੈਨੂੰ ਇੱਕ ਪਿਆਰ ਭਰੀ ਨਜ਼ਰ ਕਰਦੇ ਆ ਕਰੋ, ਆਖੋ ਸਤਨਾਮ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਇੰਨੀ ਗੱਲ ਕਹਿ ਕੇ ਬਾਰੀ ਢੋ ਲਈ, ਕਹਿਣ ਲੱਗੇ ਨੰਦ ਲਾਲ ਜਿਹੜਾ ਤੂੰ ਸੌਦਾ ਵੇਚਣ ਆਇਆ ਨਾ ਦਿਲ ਦਾ, ਇਹ ਦਿਲ ਤੇਰਾ ਮੈਲਾ ਹੈ ਮੈਲਾ, ਇਹ ਸੌਦਾ ਸਾਨੂੰ ਮਨਜ਼ੂਰ ਨਹੀਂ, ਕਿ ਦਿਲ ਲੈਣ ਦੇ ਪਿੱਛੇ ਰੋਜ਼ਾਨਾ ਇੱਕ ਪਿਆਰ ਭਰੀ ਨਜ਼ਰ। ਬਾਰੀ ਢੋ ਲਈ, ਅਗਲਾ ਦਿਨ ਚੜ੍ਹਿਆ, ਫਿਰ ਕਹਿੰਦੇ ਦਿਲ ਲੈ ਲਓ ਦਿਲ, ਦਿਲ ਲੈ ਲਓ ਦਿਲ, ਦਿਲ ਲੈ ਲਓ। ਮਹਾਰਾਜ ਨੇ ਫਿਰ ਬਾਰੀ ਖੋਲ੍ਹੀ, ਨੰਦ ਲਾਲ ਅੱਜ ਫਿਰ ਦਿਲ ਵੇਚਣ ਆ ਗਏ, ਭੇਟਾ ਕੀ ਰੱਖੀ, ਕੀਮਤ ਕੀ ਰੱਖੀ ਇਹਦੀ? ਅਤੇ ਉਸ ਵੇਲੇ ਭਾਈ ਨੰਦ ਲਾਲ ਜੀ ਕਹਿੰਦੇ, ਸਤਿਗੁਰੂ ਅੱਜ ਮੈਂ ਥੋੜ੍ਹੀ ਕੀਮਤ ਘਟਾ ਲਈ ਹੈ, ਹੱਕ ਸਤਨਾਮ। ਹੁਣ ਦੁਕਾਨਦਾਰ ਤੁਸੀਂ ਬੈਠੇ ਇੱਥੇ ਕਈ, ਜਿਹੜਾ ਸੌਦਾ ਦੁਕਾਨ ਤੇ ਵਿਕਦਾ ਨਾ ਹੋਵੇ ਤੁਸੀਂ ਸਸਤੇ ਰੇਟ ਤੇ ਵੀ ਵੇਚਦੇ, ਚਲੋ ਨਿਕਲੇ ਸਹੀ ਸੀਜ਼ਨ ਆਫ ਹੋ ਰਿਹਾ ਹੈ ਜੀ। ਹੁਣ ਭਾਈ ਨੰਦ ਲਾਲ ਜੀ ਕਹਿੰਦੇ ਥੋੜੀ ਜੀ ਕੀਮਤ ਘਟਾ ਲਈ ਹੈ, ਘਟਾ ਲਈ। ਮਹਾਰਾਜ ਕਹਿੰਦੇ ਕੀ? ਕਹਿੰਦਾ ਅੱਗੇ ਮੈਂ ਕਿਹਾ ਸੀ ਰੋਜ਼ਾਨਾ ਇੱਕ ਪਿਆਰ ਭਰੀ ਨਦਰ ਕਰਦਿਆ ਕਰੋ, ਹੁਣ ਮੈਂ ਕਹਿੰਦਾ ਸਤਿਗੁਰੂ ਮੇਰਾ ਤੁਸੀਂ ਦਿਲ ਲੈ ਲਓ, ਜਦੋਂ ਤੇਰਾ ਚਿੱਤ ਕਰੇ ਉਦੋਂ ਹੀ ਨਦਰ ਕਰਦਿਆ ਕਰ। ਆਖੋ ਸਤਨਾਮ। ਮਹਾਰਾਜ ਕਹਿੰਦੇ ਹਾਂ ਹੁਣ ਠੀਕ ਹੈ, ਪਰ ਨੰਦ ਲਾਲ ਇਹ ਦਿਲ ਤੇਰਾ ਮੈਲਾ ਮੈਲਾ। ਤੇ ਫਿਰ ਨੰਦ ਲਾਲ ਨੇ ਦਿਲ ਸਾਫ਼ ਕਿਵੇਂ ਕੀਤਾ? ਲੰਗਰ ਦੇ ਵਿੱਚ ਜੋੜਿਆਂ ਦੀ ਸੇਵਾ ਕਰਕੇ, ਜੂਠੇ ਬਰਤਨਾਂ ਦੀ ਸੇਵਾ ਕਰਕੇ, ਸੰਗਤਾਂ ਨੂੰ ਲੰਗਰ ਛਕਾ ਕੇ। ਪਿਆਰੇ ਮੇਰੇ ਕਹਿਣ ਦਾ ਇਸ਼ਾਰਾ, ਮਨ ਵੇਚਣ ਤੋਂ ਪਹਿਲੇ ਪਰਖ ਕੀਤੀ, ਪਰ ਮਨ ਵੇਚਣ ਤੋਂ ਬਾਅਦ ਪਰਖ ਨਹੀਂ। ਜਿਵੇਂ ਸਾਹਿਬਾਂ ਨੇ ਕਿਹਾ ਉਸੇ ਤਰ੍ਹਾਂ ਹੀ ਕਰਦਾ ਗਿਆ। ਆਖੋ ਸਤਨਾਮ। ਹੁਣ ਰਾਜੇ ਸ਼ਿਵਨਾਮ ਨੇ ਪਰਖ ਰੱਖੀ, ਪਰਖ ਪਰਖ। ਉਹ ਪਰਖ ਕੀ? ਸੁੰਦਰ ਇਸਤਰੀਆਂ ਛੱਡ ਦਿੰਦਾ, ਜਦੋਂ ਕੋਈ ਆਏਗਾ ਨਕਲੀ ਗੁਰੂ ਨਾਨਕ ਬਣ ਕੇ ਫਸ ਜਾਏਗਾ ਇਹ ਜਾਲ 'ਚ, ਮਾਇਆ ਦੇ ਢੇਰ ਲਾ ਦਿੰਦਾ। ਜਿਹੜੇ ਨਕਲੀ ਆਉਂਦੇ ਦੋਵੇਂ ਜਾਲਾਂ 'ਚ ਫਸ ਜਾਂਦੇ ਨੇ। ਅਤੇ ਪਿਆਰਿਓ ਇੱਕ ਦਿਨ ਨਕਲੀਆਂ ਦੀ ਪਰਖ ਕਰਦਿਆਂ ਕਰਦਿਆਂ, ਉਹ ਨਕਲੀਆਂ ਦੀ ਪਰਖ ਕਰਦਿਆਂ 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 ਅੱਜ ਅਸਲੀ ਵੀ ਆ ਗਏ। ਆਖੋ ਸਤਨਾਮ। ਇਤਿਹਾਸ ਲਿਖਦਾ ਜਦੋਂ ਮੇਰੇ ਗੁਰੂ ਨਾਨਕ ਨੇ ਇਹਦੇ ਬਾਗ ਵਿੱਚ ਚਰਨ ਪਾਏ ਸੀ ਨਾ ਚਰਨ, ਅਤੇ ਕਿੰਨੇ ਸਾਲਾਂ ਤੋਂ ਇਹਦਾ ਸੁੱਕਿਆ ਹੋਇਆ ਬਾਗ ਵੀ ਹਰਿਆ ਭਰਿਆ ਹੋ ਗਿਆ। ਅਤੇ ਮਨ 'ਚ ਸੋਚਦਾ ਜਦੋਂ ਅੰਦਰ ਖਬਰ ਪਹੁੰਚੀ ਜੀ ਇਹੋ ਜਿਹਾ ਕੋਈ ਆਇਆ ਜਿਹਦੇ ਚਰਨ ਪਾਉਣ ਦੇ ਨਾਲ ਬਾਗ ਹਰਿਆ ਭਰਿਆ ਹੋ ਗਿਆ, ਅਤੇ ਉਸ ਵੇਲੇ ਕਹਿੰਦਾ ਬੜਾ ਰਿੱਧੀ ਸਿੱਧੀ ਦਾ ਵੀ ਜ਼ਮਾਨਾ ਹੋ ਸਕਦਾ ਨਕਲੀ ਹੋਵੇ। ਫਿਰ ਇਸਤਰੀਆਂ ਛੱਡੀਆਂ। ਹੱਖ ਸਤਨਾਮ। ਅਤੇ ਜਦੋਂ ਪਿਆਰੇ ਉਹ ਉਹਨਾਂ ਸੁੰਦਰ ਇਸਤਰੀਆਂ ਨੇ ਉਹ ਬਾਬੇ ਨਾਨਕ ਦਾ ਕੀਤਾ ਦਿਦਾਰ, ਜਦੋਂ ਉਹਨਾਂ ਇਸਤਰੀਆਂ ਨੇ ਬਾਬੇ ਨਾਨਕ ਦਾ ਕੀਤਾ ਦਿਦਾਰ, ਜਿਹੜੀ ਅੰਦਰ ਵਿਕਾਰਾਂ ਦੀ ਮੈਲ ਸੀ ਨਾ ਸਾਰੇ ਪਾਪ ਦੌੜ ਗਏ, ਅੰਦਰ ਨਿਰਮਲ ਹੋ ਗਿਆ ਨਿਰਮਲ। ਅਤੇ ਨਾਲ ਹੀ ਗੁਰੂ ਨਾਨਕ ਨੇ ਆਪਣੀ ਰਸਨਾ ਤੋਂ ਬਚਨ ਕੀਤਾ, ਕਹਿਣ ਲੱਗੇ ਬੱਚੀਓ ਜਦੋਂ ਵੀ ਪਿਤਾ ਦੇ ਸਾਹਮਣੇ ਆਈਦਾ ਇਸ ਰੂਪ 'ਚ ਨਹੀਂ ਆਈਦਾ। ਆਖੋ ਸਤਨਾਮ। ਇੰਨੀ ਗੱਲ ਕਹਿਣ ਦੀ ਦੇਰ ਉਹ ਬਚਨ ਦਾ ਇਹੋ ਜਿਹਾ ਅਸਰ ਹੋਇਆ, ਦਰਸ਼ਨਾਂ ਦਾ ਇਹੋ ਜਿਹਾ ਅਸਰ ਹੋਇਆ। ਓਏ ਹੋਏ ਹੋਏ ਪੜ੍ਹਿਓ ਜੀ।
ਤਨ ਮਨ ਹੋਏ ਨਿਹਾਲ, ਤਨ ਮਨ ਹੋਏ ਨਿਹਾਲ, ਤਨ ਮਨ ਹੋਏ ਨਿਹਾਲ, ਤਨ ਮਨ ਹੋਏ ਨਿਹਾਲ,
ਉਹ ਜਾਂ ਗੁਰ ਦੇਖਾ ਸਾਹਮਣੇ,
ਜਾਂ ਗੁਰ ਦੇਖਾ ਸਾਹਮਣੇ,
ਜਾਂ ਗੁਰ ਦੇਖਾ ਸਾਹਮਣੇ,
ਜਾਂ ਗੁਰ ਦੇਖਾ ਸਾਹਮਣੇ,
ਤਨ ਮਨ ਹੋਏ ਨਿਹਾਲ,
ਤਨ ਮਨ ਹੋਏ ਨਿਹਾਲ, ਤਨ ਮਨ ਹੋਏ ਨਿਹਾਲ,
ਅੰਦਰ ਸੱਚਾ ਨੇ ਹੋ,
ਅੰਦਰ ਸੱਚਾ ਨੇ ਹੋ,
ਲਾਇਆ ਪ੍ਰੀਤਮ ਆਪਣੇ,
ਲਾਇਆ ਪ੍ਰੀਤਮ ਆਪਣੇ,
ਤਨ ਮਨ ਹੋਏ ਨਿਹਾਲ, ਤਨ ਮਨ ਹੋਏ ਨਿਹਾਲ,
ਮਨ ਹੋਏ ਨਿਹਾਲ।
ਕਦੋਂ? ਜਾਂ ਗੁਰ ਦੇਖਾ ਸਾਹਮਣੇ,
ਜਾਂ ਗੁਰ ਦੇਖਾ ਸਾਹਮਣੇ,
ਜਾਂ ਗੁਰ ਦੇਖਾ ਸਾਹਮਣੇ,
ਜਾਂ ਗੁਰ ਦੇਖਾ ਸਾਹਮਣੇ।
ਪਿਆਰਿਓ ਜਦੋਂ ਉਹਨਾਂ ਨੇ ਦੀਦਾਰ ਕੀਤੇ ਗੁਰੂ ਨਾਨਕ ਦੇ ਨਾਲੇ ਬਚਨ ਸੁਣੇ, ਵਿਕਾਰ ਦੌੜ ਗਏ ਜਲਦੀ ਨਾਲ, ਦੌੜੀਆਂ ਗਈਆਂ ਅੰਦਰ। ਉਹ ਰਾਜਾ ਰੋਜ਼ਾਨਾ ਨਕਲੀਆਂ ਦੀ ਪਰਖ ਕਰਵਾਉਂਦਾ, ਅੱਜ ਪਰਖ ਕਰਦਿਆਂ ਕਰਦਿਆਂ ਅਸਲੀ ਆ ਗਈ। ਆਖੋ ਸਤਨਾਮ। ਰਾਜਾ ਕਹਿੰਦਾ ਤੁਹਾਨੂੰ ਕਿਵੇਂ ਅਸਲੀਆਂ ਦੀ ਪਛਾਣ ਹੋਈ ਕਿ ਉਹ ਅਸਲੀ ਨੇ? ਅਤੇ ਉਸ ਵੇਲੇ ਕਹਿਣ ਲੱਗੀਆਂ ਉਹ ਜਦੋਂ ਅਸੀਂ ਗੁਰੂ ਨਾਨਕ ਦਾ ਦੀਦਾਰ ਕੀਤਾ, ਦਰਸ਼ਨ ਕਰਦਿਆਂ ਹੀ ਅੰਦਰ ਠੰਡ ਪੈ ਗਈ ਹੈ, ਉਹ ਦਰਸ਼ਨ ਕਰਦਿਆਂ ਹੀ ਅੰਦਰੋਂ ਵਿਕਾਰ ਦੌੜ ਗਏ। ਅਤੇ ਹੁਣ ਰਾਜਾ ਹੀਰੇ ਮੋਤੀ ਲੈ ਕੇ ਮਾਇਆ ਲੈ ਕੇ ਥਾਲ ਲੈ ਕੇ ਗੁਰੂ ਨਾਨਕ ਦੇ ਦਰਸ਼ਨ ਕਰਨ ਆਇਆ। ਦਰਸ਼ਨ ਕਰਨ ਜਦੋਂ ਦਰਸ਼ਨ ਕਰਨ ਆਇਆ ਪਹਿਲੇ ਚਰਨਾਂ 'ਤੇ ਢਹਿ ਕੇ ਆਪਣੀਆਂ ਭੁੱਲਾਂ ਬਖਸ਼ਾਈਆਂ ਅਤੇ ਉਸ ਤੋਂ ਬਾਅਦ ਕਹਿੰਦਾ ਸਤਿਗੁਰੂ ਨੂੰ, ਸਤਿਗੁਰੂ ਆਪ ਜੀ ਮੇਰੇ ਮਹਿਲਾਂ 'ਚ ਚਰਨ ਪਾਓ। ਆਖੋ ਸਤਨਾਮ। ਹੁਣ ਬਾਬੇ ਨਾਨਕ ਨੇ ਕੁਝ ਦੇਣਾ ਸੀ ਉਹਨੂੰ ਅਤੇ ਸਤਿਗੁਰੂ ਕਹਿੰਦੇ ਰਾਜਾ ਸਾਨੂੰ ਮਹਿਲਾਂ 'ਚ ਖੜਨ ਲੱਗਾ ਅਤੇ ਭੇਟਾ ਕੀ ਦੇਵੇਂਗਾ, ਦੇਵੇਂਗਾ ਕੀ ਇਹਦੇ ਬਦਲੇ। ਅਤੇ ਉਸ ਵੇਲੇ ਰਾਜਾ ਸ਼ਿਵਨਾਮ ਕੀ ਕਹਿੰਦਾ, ਕਹਿੰਦਾ ਸਤਿਗੁਰੂ ਇਹ ਮਾਇਆ ਲੈ ਕੇ ਆਇਆ, ਇਹ ਧਨ ਲੈ ਲਓ, ਤੁਹਾਡੇ ਲਈ ਲਿਆਇਆ, ਇਹ ਧਨ ਲੈ ਲਓ, ਤੁਸੀਂ ਕਿਰਪਾ ਕਰੋ। ਉਸ ਵੇਲੇ ਬਾਬਾ ਨਾਨਕ ਨੇ ਬਚਣ ਦਾ ਤੀਰ ਮਾਰਿਆ, ਕਹਿਣ ਲੱਗੇ ਉਹ ਰਾਜਾ ਇਹ ਧਨ ਤੇਰਾ ਨਹੀਂ, ਇਹ ਤੇ ਪ੍ਰਜਾ ਕੋਲੋਂ ਇਕੱਠਾ ਕੀਤਾ ਹੀ, ਤੇਰਾ ਨਹੀਂ, ਮਾਇਆ ਤੇਰੀ ਹੋ ਹੀ ਨਹੀਂ ਸਕਦੀ ਕਿਉਂਕਿ ਇਹ ਤੇ ਕਦੀ ਇੱਕ ਦੀ ਬਣੀ ਨਹੀਂ, ਹੁਣ ਤੇਰੀ ਹੈ, ਬੇਸ਼ੱਕ ਮਰਨ ਤੋਂ ਬਾਅਦ ਤੇਰੇ ਬੱਚਿਆਂ ਸਾਂਭਣੀ ਹੈ। ਹੱਕ ਸਤਨਾਮ ਨੇ ਤੇ ਤੇਰੀ ਹੈ ਹੀ ਨਹੀਂ, ਇਹ ਧਨ ਤੇਰਾ ਨਹੀਂ, ਔਰ ਅਸਲੀਅਤ ਜੇ ਕੋਈ ਸ਼ੱਕ ਨਹੀਂ, ਸਾਰੀ ਉਮਰ ਬੰਦਾ ਮਾਇਆ ਇਕੱਤਰ ਕਰਦਾ ਰਹਿੰਦਾ, ਹੋਰ ਕਮਾਉਣਾ ਹੋਰ ਕਮਾਉਣਾ ਹੋਰ ਕਮਾਉਣਾ, ਪਰ ਪਿਆਰਿਓ ਅਖੀਰ ਵੇਲੇ ਉਹੋ ਹੀ ਮਾਇਆ ਮੌਤ ਦਾ ਕਈ ਵਾਰੀ ਕਾਰਨ ਵੀ ਬਣ ਜਾਂਦੀ ਜੇ। ਕੀ ਹੋਇਆ, ਫਲਾਣੇ ਨੂੰ ਇੰਨਾ ਘਾਟਾ ਪੈ ਗਿਆ ਅਤੇ ਸੁਣਦਿਆਂ ਹੀ ਹਾਰਟ ਅਟੈਕ ਹੋ ਗਿਆ, ਮੌਤ ਹੋ ਗਈ ਹੈ। ਮਾਇਆ ਜਿਹਨੂੰ ਇਕੱਠੀ ਕਰਦਾ ਰਿਹਾ ਉਹਦੇ ਕਰਕੇ ਮੌਤ, ਕਿਉਂਕਿ ਮਾਇਆ ਨਾ ਇੱਕ ਚੀਜ਼ ਮਾਇਆ ਨੇ ਆਪਣੇ ਮੂੰਹੋਂ ਕਹੀ, ਮਾਇਆ ਕਹਿੰਦੀ ਗੁਰਬਾਣੀ 'ਚ ਮੋਹਰ ਲੱਗੀ ਉਹ ਗੱਲ ਦੀ, ਕਹਿੰਦੇ ਖਸਮ ਮਰੇ ਤਉ ਨਾਰ ਨਾ ਰੋਵੇ, ਕਿ ਜਦੋਂ ਖਸਮ ਮਰੇ, ਖਸਮ ਇੱਥੇ ਕਿਹਾ ਜਿਹੜਾ ਮਾਇਆ ਨੂੰ ਇਕੱਠੀ ਕਰਦਾ ਰਹਿੰਦਾ, ਉਹ ਨਾਰ ਕਿਹਾ ਮਾਇਆ ਨੂੰ, ਕਹਿੰਦੇ ਮਾਇਆ ਕਹਿੰਦੀ ਜਦੋਂ ਮੇਰਾ ਖਸਮ ਮਰ ਜਾਂਦਾ ਨਾ, ਜਿਹੜਾ ਮੈਨੂੰ ਸਾਰੀ ਉਮਰ ਇਕੱਠੀ ਕਰਦਾ ਰਹਿੰਦਾ, ਖਸਮ ਮਰੇ ਤੋਂ ਨਾਰ ਨਾ ਰੋਵੇ, ਜਿਹੜਾ ਮੈਨੂੰ ਸਾਰੀ ਉਮਰ ਇਕੱਠੀ ਕਰਦਾ ਰਹਿੰਦਾ, ਜਦੋਂ ਕਿਤੇ ਚੜ੍ਹਾਈ ਕਰ ਜਾਵੇ ਮੈਨੂੰ ਦੁੱਖ ਨਹੀਂ ਹੁੰਦਾ। ਕਿਸੇ ਨੇ ਪੁੱਛ ਲਿਆ, ਮਾਇਆ ਤੈਨੂੰ ਕਿਉਂ ਨਹੀਂ ਦੁੱਖ ਹੁੰਦਾ, ਜਿਹੜਾ ਸਾਰੀ ਉਮਰ ਤੈਨੂੰ ਸੰਭਾਲ ਸੰਭਾਲ ਕੇ ਰੱਖਦਾ, ਜਦੋਂ ਚੜ੍ਹਾਈ ਕਰ ਜੇ ਤਾਂ ਤੈਨੂੰ ਦੁੱਖ ਕਿਉਂ ਨਹੀਂ? ਕਹਿੰਦੀ ਮੈਨੂੰ ਦੁੱਖ ਤਾਂ ਨਹੀਂ ਹੁੰਦਾ, ਇੱਕ ਮਰਿਆ ਨਹੀਂ ਹੁੰਦਾ, ਦੋ ਪਹਿਲੇ ਤਿਆਰ ਹੁੰਦੇ ਨੇ। ਆਖੋ ਸਤਨਾਮ। ਦੋ ਪਹਿਲੇ ਤਿਆਰ ਹੁੰਦੇ, ਹਿੱਸੇ ਪਹਿਲੇ ਲਿਖੇ ਜਾਂਦੇ ਆ, ਇਹਨਾਂ ਤੇਰਾ ਇਹਨਾਂ ਤੇਰਾ। ਕਹਿੰਦੀ ਮੈਨੂੰ ਕਾਹਦਾ ਦੁੱਖ, ਇੱਕ ਖਸਮ ਮਰਦਾ ਨਹੀਂ, ਦੋ ਪਹਿਲੇ ਤਿਆਰ ਨੇ, ਖਸਮ ਮਰੇ ਤੋਂ ਨਾਰ ਨਾ ਰੋਵੇ ਤਿਸ ਰਖਵਾਰਾ ਔਰੂ ਹੋਵੇ ਪਿਆਰੇ। ਇਹ ਮਾਇਆ ਏਡੀ ਭੈੜੀ ਚੀਜ਼ ਹੈ। ਹਾਂ ਗ੍ਰਸਤੀ ਆ, ਇਹ ਬਾਬਾ ਜੀ ਬਚਨ ਕਰਦੇ ਸੀ, ਉਹ ਸਾਧ ਕੌਡੀ ਦਾ ਨਹੀਂ ਜਿਹਦੇ ਕੋਲ ਮਾਇਆ ਹੈ, ਅਤੇ ਉਹ ਗ੍ਰਸਤੀ ਵੀ ਕੌਡੀ ਦਾ ਨਹੀਂ ਜਿਹਦੇ ਕੋਲ ਮਾਇਆ ਨਹੀਂ। ਆਖੋ ਸਤਨਾਮ। ਗ੍ਰਸਤੇ ਰਹਿੰਦੇ ਆ, ਮਾਇਆ ਦੀ ਲੋੜ ਹੈ, ਪਰ ਜਿੰਨੀ ਵੀ ਮਾਇਆ ਆਵੇ, ਮਾਇਆ ਦਾ ਨਸ਼ਾ ਕਿਤੇ ਇੱਥੇ ਨਾ ਆਵੇ, ਜੇਬ ਤੱਕ ਹੀ ਗੱਲ ਸੀਮਤ ਰਹੇ। ਗੱਜ ਕੇ ਆਖੋ ਸਤਨਾਮ। ਮਹਾਰਾਜ ਕਹਿੰਦੇ ਭੇਟਾ ਕੀ ਦੇਗਾ, ਕਹਿੰਦਾ ਮਹਾਰਾਜ ਧਨ ਲੈ ਲਓ। ਮਹਾਰਾਜ ਕਹਿੰਦੇ ਧਨ ਤੇ ਤੇਰਾ ਹੈ ਹੀ ਨਹੀਂ, ਧਨ ਤੇ ਤੇਰਾ ਨਹੀਂ। ਕਹਿੰਦਾ ਸਤਿਗੁਰੂ ਧਨ ਨਹੀਂ ਲੈਂਦੇ, ਮੇਰਾ ਮਨ ਲੈ ਲਓ, ਮਨ ਤੇ ਮੇਰਾ ਹੈ ਨਾ। ਮਹਾਰਾਜ ਕਹਿੰਦੇ ਉਹ ਰਾਜਾ, ਉਹ ਰਾਜਾ, ਉਹ ਰਾਜਾ, ਇਹ ਮਨ ਵੀ ਤੇਰਾ ਨਹੀਂ, ਇੱਕ ਸਕਿੰਟ ਦੇ ਵਿੱਚ ਬੈਠੀਆਂ ਕਿੰਨੀਆਂ ਦਿਸ਼ਾਵਾਂ 'ਚ ਹੋ ਕੇ ਆ ਜਾਂਦਾ, ਇਹ ਤੇਰਾ ਕਿਵੇਂ ਹੋਇਆ? ਆਪਣੀ ਚੀਜ਼ ਦੇ ਕੋਈ ਆਪਣੀ। ਕਹਿੰਦਾ ਸਤਿਗੁਰੂ ਧਨ ਨਹੀਂ ਲੈਂਦੇ, ਮਨ ਨਹੀਂ ਲੈਂਦੇ, ਮੇਰਾ ਤਨ ਲੈ ਲਓ, ਇਹ ਤਾਂ ਮੇਰਾ ਹੈ ਨਾ। ਮਹਾਰਾਜ ਕਹਿੰਦੇ ਉਹ ਰਾਜਾ, ਇਹ ਤਨ ਵੀ ਤੇਰਾ ਨਹੀਂ, ਮਰਨ ਤੋਂ ਬਾਅਦ ਇਹ ਵੀ ਮਿੱਟੀ ਹੈ। ਆਖੋ ਸਤਨਾਮ। ਕੋਈ ਆਪਣੀ ਚੀਜ਼ ਦੇ ਆਪਣੀ, ਇਹ ਵੀ ਮਿੱਟੀ ਹੈ, ਆਪਣੀ ਚੀਜ਼ ਦੇ। ਇਹੋ ਜਿਹਾ ਗੱਲ ਦਾ ਅਸਰ ਹੋਇਆ, ਕਹਿੰਦਾ ਮਹਾਰਾਜ ਤਨ ਨਹੀਂ ਲੈਂਦੇ, ਮਨ ਨਹੀਂ ਲੈਂਦੇ, ਧਨ ਨਹੀਂ ਲੈਂਦੇ, ਦੱਸੋ ਮੈਂ ਤੁਹਾਨੂੰ ਦੇਵਾਂ ਕੀ? ਬੜੇ ਵੈਰਾਗ 'ਚ ਪੁੱਛਦਾ, ਦੱਸੋ ਸਤਿਗੁਰੂ ਮੈਂ ਕੀ ਦੇਵਾਂ, ਮੈਂ ਤੁਹਾਨੂੰ ਕੀ ਦੇਵਾਂ? ਜਦੋਂ ਮਹਾਰਾਜ ਨੇ ਲੋਹਾ ਗਰਮ ਵੇਖਿਆ ਤੇ ਮਾਰੀ ਬਚਨ ਦੀ ਸੱਟ, ਉਹ ਕਹਿਣ ਲੱਗੇ ਰਾਜਾ ਕੀ ਕਹਿਣਾ? ਕਹਿੰਦਾ ਮਹਾਰਾਜ ਤਨ ਨਹੀਂ ਲੈਂਦੇ, ਮਨ ਨਹੀਂ ਲੈਂਦੇ, ਧਨ ਨਹੀਂ ਲੈਂਦੇ, ਦੱਸੋ ਮੈਂ ਤੁਹਾਨੂੰ ਕੀ ਦੇਵਾਂ? ਤੇ ਉਸ ਵੇਲੇ ਬਾਬਾ ਨਾਨਕ ਕਹਿੰਦੇ ਉਹ ਰਾਜਾ ਆਹ ਜਿਹੜਾ ਕਹਿੰਦਾ ਨਾ ਮੈਂ ਤੁਹਾਨੂੰ ਕੀ ਦੇਵਾਂ, ਇਹ ਮੈਂ ਮੈਨੂੰ ਦੇ ਦੇ। ਆਖੋ ਸਤਨਾਮ। ਇਹ ਮੈਂ ਮੈਨੂੰ ਦੇ ਦੇ। ਹੋਏ 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 ਹੋਏ, ਜਦੋਂ ਗੁਰੂ ਨਾਨਕ ਦੀ ਰਸਨਾ ਤੋਂ ਇਹ ਬਚਨ ਹੋਇਆ ਕਿ ਇਹ ਮੈਂ ਮੈਨੂੰ ਦੇ ਦੇ, ਅਤੇ ਜਿਹੜੀ ਅੰਦਰ ਤਨ ਮਨ ਧਨ ਦੀ ਕਿਤੇ ਹੋਮੇ ਸੀ, ਸਾਰੀ ਪਾਣੀ ਵਾਂਗ ਵਹਿ ਗਈ। ਹੈ ਗਈ, ਮਨ ਨਿਰਮਲ ਹੋ ਗਿਆ। ਨਿਰਮਲ ਇਹ ਤਨ ਮਨ ਧਨ ਗ੍ਰਸਤ 'ਚ ਰਹਿੰਦੇ ਹਾਂ, ਸੌਂਪਣਾ ਇਹਨੂੰ ਕਹਿੰਦੇ ਜੇ ਕਿ ਗ੍ਰਸਤ 'ਚ ਰਹਿੰਦੇ ਹਾਂ, ਆਪਣੀ ਮੈਂ ਗੁਰੂ ਨੂੰ ਦੇ ਦੇ, ਕੁਝ ਵੀ ਆਪਣਾ ਨਾ ਸਮਝ, ਕੁਝ ਵੀ ਆਪਣਾ ਨਾ ਸਮਝ, ਸਭ ਕੁਝ ਗੁਰੂ ਦਾ ਸਮਝ, ਗੁਰੂ ਦਾ। ਮੰਨ ਲਓ ਦੁਕਾਨ 'ਤੇ ਜਾਂਦੇ ਹੋ, ਦੁਕਾਨ ਦੀ ਸੀਟ 'ਤੇ ਬਹਿੰਦੇ ਹੋ, ਆਫਿਸ 'ਚ ਜਾ ਕੇ ਕੁਰਸੀ 'ਤੇ ਬਹਿੰਦੇ ਹੋ, ਉਹ ਬਹਿਣ ਤੋਂ ਪਹਿਲੇ ਇੱਕ ਵਾਰੀ ਪਹਿਲੀ ਪੌੜੀ ਪੜ੍ਹ ਕੇ ਗੁਰੂ ਨਾਨਕ ਦਾ ਸ਼ੁਕਰਾਨਾ ਕਰਦੇ ਆ ਕਰੋ। ਸਤਿਗੁਰੂ ਮੈਂ ਕੇਵਲ ਇੱਥੇ ਡਿਊਟੀ ਦੇਣ ਵਾਲਾ, ਮਾਲਕ ਤੋਂ ਹੀ ਹੋਈ ਹੈ ਹੱਕ ਸਤਨਾਮ, ਅਤੇ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਮੇਰੇ ਕੋਲੋਂ ਅੱਜ ਜਿਹੜਾ ਕੰਮ ਕਰਵਾਉਣਾ ਹੈ ਤੂੰ ਕਰਵਾਵੀਂ। ਕਰਿਓ ਅੰਦਰੋਂ ਅਰਦਾਸ, ਮੈਂ ਆਪਣੇ ਪਿਤਾ ਦੇ ਭਰੋਸੇ 'ਤੇ ਦਾਅਵੇ ਨਾਲ ਕਹਿਣਾ ਪਿਆ ਰਿਹਾ। ਜਦੋਂ ਅੰਦਰੋਂ ਇਹੋ ਜਿਹੀ ਅਰਦਾਸ ਕਰਕੇ ਬੈਠੋਗੇ, ਉਸ ਦਿਨ ਦੇ ਚੰਗੇ ਮੰਦੇ ਕਰਮ ਜੋ ਵੀ ਗੁਰੂ ਨਾਨਕ ਦੀ ਡਿਊਟੀ ਹੈ ਤੇਰੇ ਸੰਭਾਲਣ ਦੀ, ਹੱਕ ਸਤਨਾਮ ਹੋਵੇ ਅੰਦਰੋਂ ਅਰਦਾਸ। ਅੰਦਰੋਂ ਦਿਖਾਵਾ ਨਾ ਹੋਵੇ, ਕਿ ਅੱਜ ਕੱਲ੍ਹ ਬਹੁਤਾ ਜ਼ੋਰ ਦਿਖਾਵੇ ਵਾਲਿਆਂ ਦਾ, ਦਿਖਾਵਾ ਨਾ ਹੋਵੇ, ਅੰਦਰੋਂ ਗੱਲ ਹੋਵੇ ਅੰਦਰੋਂ। ਸਤਿਗੁਰੂ ਜਿਵੇਂ ਪਾਉਂਦਾ ਹੀ ਉਸੇ ਤਰ੍ਹਾਂ ਆਪ ਹੀ ਕਰਵਾਵੀਂ ਜਿਹੜੀ ਸੇਵਾ ਲੈਣੀ। ਹੋਰ ਪ੍ਰੇਮ 'ਚ ਆਓ, ਜਦੋਂ ਦੁਕਾਨਾਂ 'ਤੇ ਜਾਓ, ਕਾਰੋਬਾਰਾਂ 'ਚ ਜਾਓ, ਆਪਣੇ ਮਨ 'ਚ ਰੱਖੋ ਗੱਲ, ਸਾਹਿਬ ਜੀ ਤੇਰੀ ਬਖਸ਼ੀ ਹੋਈ ਦੁਕਾਨ 'ਤੇ ਆਇਆ, ਆਪਣੇ ਲਈ ਨਹੀਂ ਆਇਆ, ਤੇਰਾ ਹੀ ਪਰਿਵਾਰ ਹੈ, ਤੇਰੇ ਹੀ ਬੱਚੇ ਨੇ, ਇਹ ਤੇਰਾ ਹੀ ਸਾਰਾ ਪਰਿਵਾਰ ਹੈ, ਇਹ ਸਾਰਾ ਤੇਰਾ ਪਰਿਵਾਰ, ਕਰਿਓ ਕਿਰਪਾ, ਆਪੇ ਹੀ ਮਿਹਰ ਭਰਿਆ, ਹੱਥ ਰੱਖ ਕੇ ਸਾਰੀ ਸੇਵਾ ਲੈਣਾ। ਮੈਂ ਕਹਿੰਦਾ ਕਾਰੋਬਾਰ ਕੀਤਾ ਵੀ ਭਗਤੀ ਬਣ ਜਾਏਗਾ, ਆਖੋ ਸਤਨਾਮ। ਸਭ ਕੁਝ ਹੁੰਦੇ ਆ, ਆਪਣਾ ਕੁਝ ਵੀ ਨਹੀਂ ਸਮਝਣਾ, ਸਭ ਕੁਝ ਪਿਤਾ ਦਾ ਹੀ ਸਮਝਣਾ। ਆਪ ਇੱਕ ਕਠਪੁਤਲੀ ਔਰ ਅਸਲੀਅਤ, ਅਸੀਂ ਤਾਂ ਕੇਵਲ ਉਹਦੇ ਹੱਥ ਦੀਆਂ ਕਠਪੁਤਲੀਆਂ, ਜਿਵੇਂ ਜਿਵੇਂ ਉਹ ਨਚਾ ਰਹੇ ਆ ਨੱਚ ਰਹੀਆਂ ਵਾ। ਮੈਂ ਨਹੀਂ ਕਹਿੰਦਾ, ਸਤਿਗੁਰੂ ਕਹਿੰਦੇ, ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨਚਤ ਖੈ, ਹੈਂਜੀ ਕੈਸੇ ਨਚਤ ਖੈ। ਹੁਣ ਜਿਵੇਂ ਜਿਵੇਂ ਸਤਿਗੁਰੂ ਪ੍ਰਭ ਡੋਰੀ ਹੱਥ ਤੁਮਾਰੇ, ਜਿਵੇਂ ਜਿਵੇਂ ਉਹ ਡੋਰ ਨੂੰ ਖਿੱਚੀ ਜਾਂਦਾ, ਤੂੰ ਤੁਰੀ ਜਾਂਦਾ, ਤੇਰੇ 'ਚ ਤਾਂ ਕੋਈ ਦਮ ਹੈ ਹੀ ਨਹੀਂ, ਵਸ ਹੈ ਹੀ ਨਹੀਂ। ਕਈ ਵਾਰੀ ਬੰਦਾ ਭੁਲੇਖੇ 'ਚ ਮਾਣ ਕਰ ਬਹਿੰਦਾ, ਕਰ ਬਹਿੰਦਾ ਮੈਂ ਬਣ ਗਿਆ ਕੁਝ, ਬਣ ਗਿਆ ਨਹੀਂ ਪਿਆਰਿਓ, ਨਹੀਂ। ਸਭ ਕੁਝ ਹੁੰਦੇ ਆ ਸੁਣਦੇ ਆ, ਸਾਰੀ ਵਡਿਆਈ ਗੁਰੂ ਪਿਤਾ ਨੂੰ ਦੇਣੀ ਹੈ। ਇਹ ਜੇ ਤਨ ਮਨ ਧਨ ਸੌਂਪਣਾ, ਆਪਣੀ ਮੈਂ ਗੁਰੂ ਨੂੰ ਦੇ ਦੇ। ਜਦੋਂ ਰਾਜਾ ਕਹਿੰਦਾ ਮਹਾਰਾਜ ਮੈਂ ਤੁਹਾਨੂੰ ਕੀ ਦਿਆਂ, ਮਹਾਰਾਜ ਕਹਿੰਦੇ ਮੈਂ ਮੈਨੂੰ ਦੇ ਦੇ, ਸਾਰੀ ਜਿਹੜੀ ਹੋਮੇ ਲੱਥ ਗਈ। ਅਤੇ ਜਦੋਂ ਹੁਣ ਗੁਰੂ ਨਾਨਕ ਸਾਹਿਬ ਇਹ ਗਿਆਨ ਦੇ ਕੇ ਚੱਲੇ ਅਤੇ ਨਾਲੇ ਤੁਰਨ ਲੱਗਾ, ਮਹਾਰਾਜ ਕਹਿੰਦੇ ਮੈਂ ਉਹ ਨਹੀਂ ਜਿਹੜਾ ਆਪਣੇ ਨਾਲ ਜੋੜੇ, ਹੱਕ ਸਤਨਾਮ, ਮੈਂ ਕੋਈ ਗੋਰਖਨਾਥ ਨਹੀਂ ਜਿਹੜਾ ਆਪਣੇ ਨਾਲ ਜੋੜਾਂ। ਹੁਣ ਰਾਜਾ ਰਹਿਣਾ ਇੱਥੇ ਹੀ ਹੈ, ਰਾਜ ਸਿੰਘਾਸਣ 'ਤੇ ਬਹਿ, ਉਸੇ ਤਰ੍ਹਾਂ ਰਾਜ ਕਰ, ਪਰ ਅੱਗੇ ਰਾਜ ਕਰਦਾ ਸੈਂ ਆਪਣਾ ਸਮਝ ਕੇ, ਹੁਣ ਕਰਨਾ ਨਿਰੰਕਾਰ ਦਾ ਸਮਝ ਕੇ, ਆਖ ਸਤਨਾਮ। ਨਿਰੰਕਾਰ ਦਾ ਰਾਜ ਸਮਝ ਕੇ ਕਰੇਗਾ ਤਾਂ ਫਿਰ ਕੋਈ ਪਾਪ ਨਹੀਂ ਹੋਏਗਾ ਤੇਰੇ ਕੋਲੋਂ, ਜੇ ਆਪਣੇ ਆਪ ਨੂੰ ਇੱਕ ਉਹਦਾ ਨੌਕਰ ਉਹਦਾ ਚੱਕਰ ਸਮਝੇਗਾ। ਇਹ ਸਿੱਖਿਆ ਦਿੱਤੀ ਮੇਰੇ ਬਾਬੇ ਨਾਨਕ ਨੇ, ਜਿੱਥੇ ਰਾਜੇ ਸ਼ਿਵਨਾਮ ਨੂੰ ਦਿੱਤੀ ਉੱਥੇ ਸਾਨੂੰ ਦਿੱਤੀ। ਪਿਆਰੇ ਹੋ, ਜੇ ਚਾਹੁੰਦੇ ਹੋ ਤਨ ਮਨ ਧਨ ਸੌਂਪਣਾ ਗੁਰੂ ਅੱਗੇ, ਉਹ ਕੀ ਹੈ, ਗ੍ਰਸਤ 'ਚ ਰਹਿੰਦੇ ਆ ਆਪਣੀ ਮੈਂ ਗੁਰੂ ਨੂੰ ਦੇ ਦੇਣੀ, ਮੈਂ ਗੁਰੂ ਨੂੰ ਦੇ ਦਿਓ। ਕਿਉਂਕਿ ਤਿੰਨ ਚੀਜ਼ਾਂ ਹੁੰਦੀਆਂ, ਇੱਕ ਹੈ ਅਰਪਣ, ਇੱਕ ਹੈ ਸਮਰਪਣ, ਇੱਕ ਹੁੰਦਾ ਆਤਮ ਸਮਰਪਣ। ਅਰਪਣ ਕੀ ਹੈ, ਗੁਰੂ ਦੀਆਂ ਦਿੱਤੀਆਂ ਦਾਤਾਂ 'ਚੋਂ ਗੁਰੂ ਨੂੰ ਕੁਝ ਦੇ ਦੇਣਾ, ਅਰਪਣ ਕਰਨਾ, ਕੋਈ ਵੱਡੀ ਗੱਲ ਨਹੀਂ। ਜੇ ਅਰਪਣ ਕਰਨ ਵਾਲਾ ਕੋਈ ਮਾਣ ਕਰੇ ਕਿ ਮੈਂ ਸਤਿਗੁਰੂ ਨੂੰ ਦੇ ਰਿਹਾ, ਭੁਲੇਖਾ, ਉੱਥੇ ਆਪਣੇ ਮਨ ਨੂੰ ਰੱਖਿਓ। ਉਹ ਜੇ ਸਤਿਗੁਰੂ ਸਾਨੂੰ ਉਹ ਲਾਈਨ 'ਚ ਪਾ ਦਿੰਦੇ ਜਿਹੜੇ ਇੱਕ ਵੇਲੇ ਖਾਂਦੇ ਨੇ, ਦੂਜੇ ਵੇਲੇ ਦੀ ਚਿੰਤਾ ਆਉਂਦੀ ਤਾਂ ਫਿਰ ਕਿੱਥੋਂ ਦੇ ਦੇਣਾ ਸੀ, ਆਖੋ ਸਤਨਾਮ। ਜੇ ਸਤਿਗੁਰੂ ਨੇ ਦਿੱਤਾ ਉਹਦੇ ਦਿੱਤੇ 'ਚੋਂ ਦੇ ਰਹੇ ਹਾਂ, ਕੋਈ ਵੱਡੀ ਗੱਲ ਨਹੀਂ। ਅਰਪਣ ਕਰਨਾ, ਸਮਰਪਣ ਹੁੰਦਾ ਤਨ ਮਨ ਧਨ ਸੌਂਪ, ਸਭ ਸੌਂਪ ਗੁਰ ਕੋ, ਇਹ ਸਮਰਪਣ ਕਰਨਾ ਆਪਣੀ ਮੈਂ ਗੁਰੂ ਨੂੰ ਦੇ ਦੇਣੀ। ਅਤੇ ਇੱਕ ਹੁੰਦਾ ਜੇ ਆਤਮ ਸਮਰਪਣ, ਆਤਮ ਸਮਰਪਣ ਕੀ ਹੈ, ਹੁਕਮ ਮੰਨੀਏ ਪਾਈਏ, ਹੁਕਮ ਮੰਨਣਾ, ਇਹ ਆਤਮ ਸਮਰਪਣ ਹੈ। ਅੱਜ ਦੇ ਦੀਵਾਨ 'ਚ ਜਿੰਨੀ ਸੰਗਤ ਬੈਠੀ ਹੋ, ਆਪਣਾ ਆਤਮ ਸਮਰਪਣ ਗੁਰੂ ਨੂੰ ਕਰਕੇ ਜਾਇਓ। ਆਤਮ ਸਮਰਪਣ ਕੀ, ਗੁਰੂ ਦੇ ਹੁਕਮਾਂ 'ਤੇ ਚੱਲਣਾ, ਜੋ ਸਾਈਂ ਕਹਿੰਦਾ ਉਹਨੂੰ ਸੱਤ ਕਰਕੇ ਮੰਨਣਾ। ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਦੇ ਉੱਪਰ। ਇਹ ਪੰਕਤੀਆਂ ਪੜ੍ਹੋ, ਉਸ ਤੋਂ ਬਾਅਦ ਕੀਰਤਨ ਦੀ ਸਮਾਪਤੀ ਵੱਲ ਆ ਜਾਂਗੇ ਜੀ। ਸਾਰੀ ਸੰਗਤ ਪਿਆਰ ਦੇ ਨਾਲ ਕਵੋ, ਤਨ ਮਨ ਧਨ ਸੌਂਪਣਾ ਗੁਰੂ ਦੇ ਨਾਲ ਪਿਆਰ ਕਿਹਨੂੰ ਕਹਿੰਦੇ ਨੇ, ਪੜ੍ਹ ਲਓ ਇੱਕ ਵਾਰੀ ਸਾਰੇ। ਗੁਰੂ ਅਮਰਦਾਸ ਜੀ ਕੀ ਕਹਿ ਰਹੇ ਜੀ,
ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਏ ਪਾਈਏ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਏ ਪਾਈਏ, ਹੁਕਮ हुकम मनिए पाइए।